ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਮਹਿਲ, ਸਤਿਕਾਰਯੋਗ ਮਾਤਾ ਜੀਤੋ ਜੀ, ਜਿਨ੍ਹਾਂ ਲੰਮੀ ਸਾਧਨਾ ਕੀਤੀ, ਬੰਦਗੀ ਕਰਕੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਹੈ, ਬ੍ਰਹਮਰੰਦਰ ਨੂੰ ਤੋੜ ਕੇ ਸਵਾਸ ਬਾਹਰ ਕੱਢੇ ਹਨ, ਔਰ ਪਰਮ ਤੱਤ ਵਿੱਚ ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ ਵਾਲੀ ਅਵਸਥਾ ਨੂੰ ਮਾਤਾ ਜੀਤੋ ਜੀ ਪ੍ਰਾਪਤ ਹੋ ਗਏ ਹਨ। ਉਹਨਾਂ ਦੇ ਪੰਜ ਭੌਤਿਕ ਸਰੀਰ ਦਾ ਅੰਤਿਮ ਸੰਸਕਾਰ ਗੁਰਦੁਆਰਾ ਅਗੰਮਪੁਰਾ ਸਾਹਿਬ ਵਾਲੇ ਸਥਾਨ 'ਤੇ ਸਾਹਿਬਜ਼ਾਦਿਆਂ ਨੇ ਕੀਤਾ ਹੈ। ਸੰਗਤ ਵਿੱਚ ਵੈਰਾਗ ਦੀ ਅਵਸਥਾ ਹੈ, ਕਲਗੀਧਰ ਪਾਤਸ਼ਾਹ ਨੇ ਸੋਗ ਕਰਨ ਤੋਂ ਵਰਜਿਆ ਹੈ, ਆਖਿਆ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇਸ ਘਰ ਵਿੱਚ ਹਰਕ ਸੋਗ ਤੋਂ ਰਹਿਤ ਅਵਸਥਾ ਹੈ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹਰਕ ਸੋਗ ਦੀ ਖੇਡ ਨਹੀਂ ਹੈ, ਹਰਕ ਸੋਗ ਤੋਂ ਨਿਰਾਲਾ ਘਰ ਹੈ, ਕਿਉਂਕਿ ਜਿੱਥੇ ਹਰਕ ਹੋਵੇਗਾ ਉੱਥੇ ਸੋਗ ਵੀ ਹੋਵੇਗਾ, ਜਿੱਥੇ ਸੋਗ ਆ ਉੱਥੇ ਹਰਕ ਹੋਵੇਗਾ, ਇਸ ਕਰਕੇ ਇੱਥੇ ਨਾ ਹਰਕ ਹੈ ਨਾ ਸੋਗ ਹੈ, ਦੋਨਾਂ ਅਵਸਥਾਵਾਂ ਵਿੱਚ ਇੱਕ ਰਸ ਬਿਰਤੀ ਬਣੀ ਰਹਿੰਦੀ ਹੈ, ਸਮਾਨ ਬਿਰਤੀ। ਗਿਆਨੰਗ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰਣ, ਦੁੱਖ ਤੇ ਸੁੱਖ ਵਿੱਚ ਇੱਕ ਗਿਆਨਮਈ ਅਵਸਥਾ ਰੱਖਣੀ। ਤੋ ਮਾਤਾ ਜੀਤੋ ਜੀ ਦੇ ਪ੍ਰਸੰਗ ਚੱਲ ਰਹੇ ਨੇ ਕਿ ਉਹਨਾਂ ਨੇ ਕਿਵੇਂ ਭਜਨ ਕੀਤਾ, ਕਿਵੇਂ ਜੀਵਨ ਬਤੀਤ ਕੀਤਾ। ਤੋ ਕਲਗੀਧਰ ਜੀ ਦੇ ਦਰਬਾਰ ਵਿੱਚ ਜੋ ਪ੍ਰਸੰਗ ਚੱਲ ਰਿਹਾ ਹੈ ਸੋ ਸਾਖੀ ਦਾ, ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਕਥਾ ਸੁਣਾਈ ਹੈ, ਔਰ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਹੈ, ਉਹਦਾ ਅਨੁਵਾਦ ਮਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਆਓ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਕਲਗੀਧਰ ਨਿਕਟ ਸਿੱਖ ਸਿੱਖਣੀ ਬ੍ਰਿੰਦ।
ਇੱਕ ਦਿਨ ਕਲਗੀਧਰ ਜੀ ਦਾ ਦਰਬਾਰ ਲੱਗਾ ਹੋਇਆ ਤੇ ਸਤਿਗੁਰਾਂ ਦੇ ਦਰਬਾਰ ਵਿੱਚ ਦੀਵਾਨ ਵਿੱਚ ਬਹੁਤ ਸਾਰੇ ਸਿੱਖ ਔਰ ਸਿੱਖਣੀਆਂ ਮਹਾਰਾਜ ਜੀ ਦੇ ਦਰਬਾਰ ਵਿੱਚ ਸੱਜ ਬੈਠੇ ਨੇ, ਮਾਈ ਭਾਈ ਸੱਜ ਬੈਠੇ ਹਨ।
ਸ੍ਰੀ ਜੀਤੋ ਤਨ ਤਜਨ ਕੋ ਕਰਤ ਪ੍ਰਸ਼ੰਸ਼ ਬਿਲੰਦ।
ਮਾਤਾ ਜੀਤੋ ਜੀ ਦੇ ਤਨ ਤਜਨ ਦਾ ਜਿਹੜਾ ਪ੍ਰਸੰਗ ਹੈ ਉਹਦਾ ਜ਼ਿਕਰ ਹੋ ਰਿਹਾ ਕਿ ਕਿਵੇਂ ਮਾਤਾ ਜੀ ਨੇ ਯੋਗ ਸਾਧਨਾ ਦੁਆਰਾ ਸੂਖਸ਼ਮ ਯੋਗ ਦੀ ਸਾਧਨਾ ਕਰਦਿਆਂ ਆਪਣੇ ਸਵਾਸ ਬ੍ਰਹਮਰੰਦਰ ਦੁਆਰਾ ਬਾਹਰ ਕੱਢੇ ਹਨ, ਇਸ ਗੱਲ ਦੀ ਪ੍ਰਸੰਸਾ ਸਿੱਖ ਕਰ ਰਹੇ ਨੇ।
ਜੋ ਪਈ ਗੁਰ ਪਤਨੀ ਜਗ ਮਾਤਾ ਦੇਵੀ।
ਬਚਨ ਕਰਦੇ ਸਿੱਖ ਕਿ ਧੰਨ ਨੇ ਮਾਤਾ ਜੀਤੋ ਜੀ ਕਲਗੀਧਰ ਜੀ ਦੇ ਧਰਮ ਸਪਤਨੀ ਹਨ, ਜਿਸ ਕਰਕੇ ਸਾਰੇ ਜਗਤ ਦੇ ਮਾਤਾ ਨੇ ਮਾਤਾ ਜੀਤੋ ਜੀ, ਜਗਤ ਮਾਤਾ ਹਨ ਮਾਤਾ ਜੀਤੋ ਜੀ।
ਬ੍ਰਹਮਰੰਦਰ ਤਜ ਦੇਹ ਅਪੇਵੀ।
ਬ੍ਰਹਮਰੰਦਰ ਦੁਆਰਾ ਆਪਣੇ ਸਵਾਸ ਬਾਹਰ ਕੱਢ ਕੇ ਆਪਣੇ ਸਰੀਰ ਨੂੰ ਤਿਆਗ ਕੇ ਮਾਤਾ ਜੀਤੋ ਜੀ ਨਿਰੰਕਾਰ ਅਕਾਲ ਪੁਰਖ ਦੇ ਸਰੂਪ 'ਚ ਜਾ ਕੇ ਸਮਾ ਗਏ ਹਨ।
ਸਭ ਤੇ ਸੁਣ ਕੇ ਬਚਨ ਕਿਰਪਾਲਾ।
ਜਦੋਂ ਸਾਰੇ ਸਿੱਖ ਏਦਾਂ ਬਚਨ ਕਰ ਰਹੇ ਸਨ, ਕਲਗੀਆਂ ਵਾਲੇ ਪਾਤਸ਼ਾਹ ਕਿਰਪਾਲੂ ਗੁਰਦੇਵ ਨੇ ਬਚਨ ਸੁਣੇ,
ਸਿਰੇ ਮੁਖ ਤੇ ਬੋਲੇ ਤਿਸ ਕਾਲਾ।
ਸਤਿਗੁਰੂ ਕਲਗੀਧਰ ਜੀ ਉਸ ਵੇਲੇ ਆਪਣੇ ਮੁਖਾਰ ਬਿੰਦ ਚੋਂ ਬਚਨ ਬੋਲੇ ਤੇ ਕਹਿਣ ਲੱਗੇ,
ਦੋਹਰਾ ਧਨ ਨਾਰੀ ਧਨ ਭਜਨ ਹੈ, ਧਨ ਕਲ ਯੁਗ ਜਗ ਈਸ਼।
ਪਾਤਸ਼ਾਹ ਕਹਿੰਦੇ ਧਨ ਹਨ ਉਹ ਇਸਤਰੀਆਂ ਜਿਹੜੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੀਆਂ, ਉਹਦਾ ਭਜਨ ਵੀ ਧਨ ਹੈ। ਕਲਯੁਗ ਦੇ ਵਿੱਚ ਜਿਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੀਏ ਉਹ ਵਾਹਿਗੁਰੂ ਵੀ ਧਨ ਹੈ।
ਮਹਾਬਿਕਾਰੀ ਜਗ ਤਰੇ ਭਜਨ ਤਰਾਏ ਕੀਸ।
ਕਹਿੰਦੇ ਪਰਮੇਸ਼ਰ ਦੇ ਭਜਨ ਦੀ ਖੇਡ ਐਸੀ ਹੈ ਕਿ ਜਿਹਨੇ ਅਕਾਲ ਪੁਰਖ ਨੂੰ ਅਰਾਧਿਆ ਉਹ ਵੱਡੇ ਵੱਡੇ ਵਿਕਾਰੀ ਵੀ ਇਹ ਸੰਸਾਰ ਤੋਂ ਪਰਮੇਸ਼ਰ ਨੇ ਭਜਨ ਦੇ ਪਰਮੇਸ਼ਰ ਦੇ ਭਜਨ ਨੇ ਤਰਾ ਦਿੱਤੇ। ਦੱਸੋ ਖਾਂ ਭਲਾ ਪਰਮੇਸ਼ਰ ਦਾ ਭਜਨ ਕਿਹਨੂੰ ਨਹੀਂ ਤਾਰਦਾ? ਜਿਹਨੇ ਵੀ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ ਉਹ ਇਹ ਸੰਸਾਰ ਤੋਂ ਤਰ ਗਿਆ ਹੈ।
ਨਾਰੀ ਦਇਆ ਅਨੰਤ ਹੈ, ਜਾਂ ਜਗ ਪੀਤਰ ਪਾਖ।
ਕਹਿੰਦੇ ਇਸਤਰੀ ਦਾ ਜਿਹੜਾ ਜਾਮਾ ਹੈ ਉਹਦੇ ਵਿੱਚ ਦਇਆ ਦਾ ਭਾਵ ਵੱਧ ਹੁੰਦਾ। ਕਲਗੀਧਰ ਜੀ ਬਚਨ ਸੁਣਾ ਰਹੇ ਕਿ ਜਿਹੜੀ ਕੋਈ ਮਾਈ ਇਸਤਰੀ ਜਾਮੇ ਵਿੱਚ ਹੈ, ਇਸਤਰੀ ਜਾਮੇ 'ਚ ਇਸਤਰੀ ਦਾ ਹਿਰਦਾ ਕੋਮਲ ਹੁੰਦਾ ਤੇ ਦਇਆ ਵਾਲਾ ਹੁੰਦਾ ਹੈ, ਦਰਵੀ ਭੂਤ ਹੁੰਦਾ। ਤੋ ਦਇਆ ਦਾ ਭਾਵ ਇਸਤਰੀ ਦੇ ਵਿੱਚ ਅਨੰਤ ਹੈ।
ਖੜ ਸ਼ਾਸਤਰ ਪੜ ਕਿਆ ਕਰੈ ਨਾਮ ਜਪਤ ਮਨ ਰਾਖ।
ਕਹਿੰਦੇ ਛੇ ਸ਼ਾਸਤਰ ਪੜ ਕੇ ਕੀ ਕਰਨੇ ਜੇ ਹਿਰਦੇ ਚ ਦਇਆ ਨਹੀਂ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਚ ਦਇਆ ਰੱਖ ਕੇ ਪਰਮੇਸ਼ਰ ਦਾ ਨਾਮ ਜਪਿਆ ਉਹ ਇਸ ਸੰਸਾਰ ਤੋਂ ਤਰ ਗਿਆ ਹੈ, ਉਹ ਇਸ ਭਵਸਾਗਰ ਤੋਂ ਪਾਰ ਉਤਰਿਆ ਹੈ।
ਇਸ ਪਰ ਇੱਕ ਇਤਿਹਾਸ ਹੈ ਦਇਆ ਤ੍ਰਿਆ ਜਿਮਕੀਨ।
ਮਹਾਰਾਜ ਜੀ ਕਹਿੰਦੇ ਇਸਤਰੀ ਦਾ ਜਾਮਾ ਜਿਹੜਾ ਹੁੰਦਾ ਉਹ ਦਇਆ ਵਾਲਾ ਹਿਰਦਾ ਹੁੰਦਾ, ਇਸਤਰੀ ਦਾ ਕੋਮਲ ਭਾਵ ਹੁੰਦਾ। ਇਹਦੇ ਤੇ ਇੱਕ ਕਥਾ ਸਤਿਗੁਰੂ ਜੀ ਕਹਿੰਦੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਇੱਕ ਪ੍ਰਸੰਗ ਸੁਣਾਉਂਦੇ ਹਾਂ ਕਿ ਕਿਵੇਂ ਇੱਕ ਇਸਤਰੀ ਦੇ ਮਨ ਚ ਦਇਆ ਦਾ ਭਾਵ ਆਇਆ। ਹਾਂਜੀ।
ਸੰਗਤ ਸੁਣੀਐ ਹੈ ਬਾਰਤਾ ਜਿਮ ਫਲ ਪ੍ਰਾਪਤ ਪੀਨ।
ਐ ਸੰਗਤ ਜੀ ਇਹ ਪ੍ਰਸੰਗ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਵੇਂ ਕਿਸਤਰੀ ਨੇ ਦਇਆ ਦਾ ਭਾਵ ਆਪਣੇ ਹਿਰਦੇ ਚ ਰੱਖਿਆ ਤੇ ਉਹਨੂੰ ਉਹਦਾ ਕਿੱਡਾ ਵੱਡਾ ਫਲ ਮਿਲਿਆ। ਇਸਤਰੀ ਨੂੰ ਦਇਆ ਦਾ ਬੜਾ ਵੱਡਾ ਮਹੱਤਵ ਹੈ। ਪਾਤਸ਼ਾਹ ਨੇ ਬਾਰਾਂਵਾਂ ਮਾਝ ਦੀ ਅੰਮ੍ਰਿਤ ਬਾਣੀ ਚ ਬਚਨ ਕਹੇ ਨੇ, ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਕਿਸੇ ਦੇ ਹਿਰਦੇ ਚ ਕਿਸੇ ਜੀ ਪ੍ਰਤੀ ਦਇਆ ਦਾ ਭਾਵ ਆ ਜੇ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋ ਜਾਂਦਾ ਦਇਆ ਨਾਲ ਹੀ। ਤੋ ਪਾਤਸ਼ਾਹ ਨੇ ਧੌਲ ਧਰਮ ਦਇਆ ਕਾ ਪੂਤ ਲਿਖਿਆ ਗੁਰਬਾਣੀ ਚ ਕਿ ਧਰਮ ਦਇਆ ਦਾ ਪੁੱਤਰ ਹੈ। ਜੇ ਪੰਜ ਪਿਆਰੇ ਮਹਾਰਾਜ ਜੀ ਦੀ ਸ਼ਰਨ ਚ ਆਉਂਦੇ ਪਹਿਲਾਂ ਦਇਆ ਆਉਂਦੀ ਆ ਫਿਰ ਧਰਮ ਆਉਂਦਾ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਜਿੱਥੇ ਦਇਆ ਉੱਥੇ ਧਰਮ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਇਆ ਦੇ ਪੁੰਜ ਨੇ ਤਾਂ ਧਰਮ ਰਿਹਾ ਹੈ। ਜੇ ਸਤਿਗੁਰੂ ਨੌਵੇਂ ਪਾਤਸ਼ਾਹ ਦਇਆ ਨਾ ਕਰਦੇ ਤੇ ਅੱਜ ਹਿੰਦੂ ਵੀਰਾਂ ਦਾ ਧਰਮ ਵੀ ਸੰਸਾਰ 'ਚ ਨਾ ਰਹਿੰਦਾ। ਜੇ ਅੱਜ ਇਹਨਾਂ ਦਾ ਧਰਮ ਹੈ, ਮੱਥੇ 'ਤੇ ਤਿਲਕ ਲੱਗਦੇ ਆ, ਗਲਾਂ 'ਚ ਜਨੇਊ ਪਾਏ ਆ, ਮੰਦਰਾਂ ਦੇ ਵਿੱਚ ਟੱਲ ਖੜਕਦੇ ਆ, ਆਰਤੀਆਂ ਹੋ ਰਹੀਆਂ ਹਨ, ਮੰਤਰ ਗੂੰਜੇ ਜਾ ਰਹੇ ਨੇ ਮੰਦਰਾਂ 'ਚ, ਯੱਗ ਹੋ ਰਹੇ ਨੇ, ਹਵਨ ਹੋ ਰਹੇ ਨੇ, ਤਾਂ ਇਹ ਜਗਤ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਇਆ ਕਰਕੇ। ਤੋ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਇਆ ਦਾ ਸਵਰੂਪ ਨੇ। ਤੋ ਕਲਗੀਧਰ ਜੀ ਦੱਸ ਰਹੇ ਨੇ ਕਿ ਦਇਆ ਦਾ ਕਿੰਨਾ ਵੱਡਾ ਮਹੱਤਵ ਹੈ ਕਿ ਜਦੋਂ ਉਸ ਇਸਤਰੀ ਨੇ ਦਇਆ ਕੀਤੀ ਉਹਨੂੰ ਉਹਦਾ ਕਿੱਡਾ ਵੱਡਾ ਮਹੱਤਵ, ਕਿੱਡਾ ਵੱਡਾ ਫਲ ਪ੍ਰਾਪਤ ਹੋਇਆ। ਉਹਦੇ ਤੇ ਤੁਹਾਨੂੰ ਇੱਕ ਕਥਾ ਸੁਣਾਉਂਦੇ ਹਾਂ, ਸੁਣੋ ਜੀ।
ਚੌਪਈ ਇੱਕ ਪਾਰ ਦੀ ਬਨ ਮਹਿ ਗਯੋ।
ਕਹਿੰਦੇ ਇੱਕ ਪਾਰ ਦੀ ਸੀ, ਪਾਰ ਦੀ ਕਹਿੰਦੇ ਆ ਸ਼ਿਕਾਰੀ ਨੂੰ, ਜਿਹੜਾ ਪੰਛੀ ਫੜਦਾ ਸੀ ਜਾਲ ਪਾ ਕੇ ਜਾਂ ਜਾਨਵਰ ਮਾਰਦਾ ਸੀ ਜੰਗਲ 'ਚ। ਕਹਿੰਦੇ ਇੱਕ ਪਾਰ ਦੀ ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਗਿਆ।
ਖਗ ਮ੍ਰਿਗ ਕੋ ਸੰਘਾਰਤ ਭਯੋ।
ਉਹਨੇ ਬਹੁਤ ਸਾਰੇ ਪੰਛੀ, ਬਹੁਤ ਸਾਰੇ ਜਾਨਵਰ ਉਹ ਜੰਗਲ 'ਚ ਮਾਰੇ। ਸ਼ਿਕਾਰੀ ਸੀ, ਸ਼ਿਕਾਰੀ ਨੇ ਤਾਂ ਸ਼ਿਕਾਰ ਹੀ ਕਰਨਾ। ਉਹ ਪਾਰ ਦੀ ਸ਼ਿਕਾਰੀ ਜੰਗਲ 'ਚ ਗਿਆ, ਉਹਨੇ ਬਹੁਤ ਸਾਰੇ ਪੰਛੀ ਵੀ ਮਾਰੇ, ਬਹੁਤ ਸਾਰੇ ਜਾਨਵਰ ਵੀ ਮਾਰੇ।
ਚਿਰਿਆ ਹਤੀ ਫਸਾਵਤ ਜਾਰੀ।
ਉਹਨੇ ਜਾਲ 'ਚ ਫਸਾ ਫਸਾ ਕੇ ਬੜੀਆਂ ਚਿੜੀਆਂ ਮਾਰੀਆਂ, ਚਿੜੀਆਂ ਮਾਰੀਆਂ, ਬਹੁਤ ਸਾਰੇ ਤਿੱਤਰ ਬਟੇਰੇ ਜਿਹੜੇ ਸੁਰਖਾਬ ਆਦਿਕ ਪੰਛੀ ਨੇ ਉਹਨੇ ਫਸਾ ਫਸਾ ਕੇ ਨਾ ਜਾਲ ਦੇ ਵਿੱਚ ਬਹੁਤ ਸਾਰੇ ਜਾਨਵਰ ਪੰਛੀ ਮਾਰੇ।
ਅਪਰ ਬੇਹੰਗਮ ਕੇਤਕ ਮਾਰੀ।
ਉਹ ਬਹੁਤ ਸਾਰੇ ਪੰਛੀ, ਕੋਈ ਕਬੂਤਰ ਦੂਜੇ ਤੀਜੇ, ਯਾਨੀ ਕਿ ਬਹੁਤ ਸਾਰੇ ਪੰਛੀ ਉਹਨੇ ਫੜ ਫੜ ਕੇ ਮਾਰੇ।
ਪੰਛੀ ਮਿਲ ਇਤ ਉਤ ਸਮੁਦਾਇਆ।
ਜਦੋਂ ਇਹਨੇ ਬਹੁਤ ਸਾਰੇ ਪੰਛੀ ਮਾਰੇ ਨਾ ਤੇ ਜੰਗਲ ਦੇ ਵਿੱਚ ਇਹ ਭੱਜਿਆ ਫਿਰਦਾ ਪੰਛੀਆਂ ਨੂੰ ਮਾਰਨ ਵਾਸਤੇ, ਤਾਂ ਆਕਾਸ਼ ਵਿੱਚ ਪੰਛੀ ਡਰਦੇ ਹੋਏ ਇੱਧਰ ਉੱਧਰ ਭੱਜਦੇ ਜਾਂਦੇ, ਉੱਡਦੇ ਜਾਂਦੇ ਹਨ।
ਨਾਦਤ ਬਹੁਤ ਬਿਰਲਾਪ ਸੁਣਾਇਆ।
ਉਹ ਪੰਛੀ ਬੜਾ ਨਾਦ ਕਰ ਰਹੇ ਨੇ, ਬਿਰਲਾਪ ਕਰ ਰਹੇ ਨੇ, ਉਹਨਾਂ ਦੇ ਸਾਥੀ ਮਾਰੇ ਗਏ ਨੇ ਪੰਛੀਆਂ ਦੇ, ਕਈਆਂ ਦੇ ਬੱਚੇ ਫੜੇ ਗਏ ਜਾਲ 'ਚ, ਕਈਆਂ ਦੇ ਭਾਈ ਬੰਧੂ, ਇੱਦਾਂ ਕਈਆਂ ਦੇ ਜੋੜੇ ਸੀ ਪੰਛੀਆਂ ਦੇ, ਉਹਨਾਂ ਵਿੱਚੋਂ ਇੱਕ ਇੱਕ ਮਾਰਿਆ ਗਿਆ, ਇੱਕ ਇੱਕ ਕੁਰਲਾ ਰਿਹਾ। ਵਿਛੋੜੇ ਦੀ ਦਰਦ ਤਾਂ ਜਾਨਵਰਾਂ ਨੂੰ ਵੀ ਹੁੰਦੀ ਹੈ, ਪਸ਼ੂ ਪੰਛੀਆਂ ਨੂੰ ਵੀ ਹੁੰਦੀ ਹੈ। ਕਹਿੰਦੇ ਉਹ ਪੰਛੀ ਬੜੇ ਜ਼ਿਆਦਾ ਵਿਰਲਾਪ ਕਰ ਰਹੇ ਨੇ ਜਦੋਂ ਉਹਨਾਂ ਦੇ ਬਹੁਤ ਸਾਰੇ ਸਾਥੀ ਮਾਰੇ ਗਏ।
ਬਨ ਮੈਂ ਬਿਆਕੁਲ ਭਿਖੇ ਬਿਹੰਗ।
ਉਹ ਸ਼ਿਕਾਰੀ ਦੀ ਨਿਗਾਹ ਪਈ, ਉਹਨੇ ਵੇਖਿਆ ਵੀ ਇਹ ਪੰਛੀ ਬੜੇ ਬੇਬਲ ਹੋਏ ਦੌੜੇ ਫਿਰਦੇ ਨੇ, ਸੱਜੇ ਖੱਬੇ ਰੋ ਰਹੇ ਨੇ, ਕੁਰਲਾ ਰਹੇ ਨੇ।
ਬੱਧਕ ਸੋਚਤ ਹਿਰਦੇ ਬਿਲੰਦ।
ਉਹ ਜਿਹੜਾ ਸ਼ਿਕਾਰੀ ਸੀ ਉਹਦੇ ਮਨ ਵਿੱਚ ਕੋਈ ਪੂਰਬਲੇ ਜਨਮ ਦਾ ਕਰਮ ਜਾਗਦਾ ਨਾ ਜਦੋਂ ਖਾਲਸਾ ਜੀ, ਉਦੋਂ ਫਿਰ ਵਾਹਿਗੁਰੂ ਆਪ ਹੀ ਅੰਦਰੋਂ ਹੀ ਕੋਈ ਆਵਾਜ਼ ਉੱਠਦੀ ਹੈ ਤੇ ਪ੍ਰੇਰਨਾ ਬਣ ਜਾਂਦੀ ਹੈ। ਸ਼ਿਕਾਰੀ ਨੇ ਪਹਿਲਾਂ ਬੜੇ ਜਾਨਵਰ ਮਾਰੇ ਸਨ, ਅੱਜ ਵੀ ਆਇਆ ਪੰਛੀ ਬੜੇ ਮਾਰੇ, ਬੜੇ ਪੰਛੀ ਕੁਰਲਾਉਂਦੇ ਜਦੋਂ ਵੇਖੇ ਤੇ ਉਹਦੇ ਮਨ ਦੇ ਵਿੱਚ ਨਾ ਖਿਆਲ ਆਇਆ, ਇਕਦਮ ਹੀ ਮਨ ਚ ਫੁਰਨਾ ਆਇਆ,
ਮਨ ਸੋ ਕਹੈ ਦਇਆ ਉਰ ਤਰੈ।
ਆਪਣੇ ਮਨ ਨੂੰ ਕਹਿੰਦਾ ਉਹ ਮਨਾ, ਤੂੰ ਮਨ ਚ ਦਇਆ ਨਹੀਂ ਰੱਖਦਾ, ਤੂੰ ਕਿੰਨਾ ਨਿਰਦਈ ਆ, ਕਿੰਨੇ ਪੰਛੀ ਮਾਰ ਦਿੱਤੇ ਐ, ਉਹਨਾਂ ਦੇ ਵਿਛੋੜੇ ਚ ਕਿੰਨੇ ਪੰਛੀ ਰੋ ਰਹੇ ਨੇ, ਕੁਰਲਾ ਰਹੇ ਨੇ, ਕਿਹਨਾਂ ਦੀਆਂ ਬਦ ਅਸੀਸਾਂ ਨਹੀਂ ਮਿਲਦੀਆਂ। ਆ ਜਿਹੜੇ ਜੀ ਜੰਤ ਤੜਫ ਰਹੇ ਨੇ, ਇਹਨਾਂ ਦੇ ਤੜਫਾਉਣ ਦਾ ਦੁੱਖ ਨਹੀਂ ਮੈਨੂੰ ਭੋਗਣਾ ਪੈਣਾ। ਹਾਂਜੀ,
ਬਨ ਮਹਿ ਤਪਸੀ ਤਪ ਕੋ ਕਰੈ।
ਜੰਗਲ ਵਿੱਚ ਤਪਸਵੀ ਆਉਂਦੇ ਆ ਤਪ ਕਰਨ ਵਾਸਤੇ, ਲੋਕ ਤਪਸਵੀ ਜਿਹੜੇ ਚੰਗੇ ਚੰਗੇ ਰਿਸ਼ੀ ਮੁਨੀ ਨੇ, ਉਹ ਜੰਗਲ ਚ ਆਉਂਦੇ ਆ ਤਪ ਕਰਨ ਵਾਸਤੇ, ਤਪ ਸਾਧਣ ਵਾਸਤੇ।
ਮਹਿ ਪਾਲਕ ਪੀ ਰਾਜ ਤਜਤ ਹੈ।
ਵੱਡੇ ਵੱਡੇ ਰਾਜੇ ਵੀ ਆਪਣਾ ਰਾਜ ਭਾਗ ਛੱਡ ਕੇ ਤੇ ਜੰਗਲ ਚ ਆ ਕੇ ਤਪ ਕਰਦੇ ਨੇ, ਬੜੇ ਬੜੇ ਰਾਜੇ। ਹੁਣ ਤਾਂ ਗੁਰੂ ਖਾਲਸਾ ਜੀ ਜਿਹੜਾ ਕੋਈ ਗੱਦੀ ਤੇ ਬਹਿ ਜਾਂਦਾ ਕਿਸੇ ਰਾਜ ਭਾਗ ਦੀ, ਤੇ ਉਹ ਮਰਨ ਪਰਯੰਤ ਤੱਕ ਉਹਦੇ ਤੋਂ ਚਿਪਕਿਆ ਹੋਇਆ, ਚਾਰ ਬੰਦੇ ਫੜ ਫੜ ਕੇ ਲਾਉਂਦੇ ਜਦੋਂ ਮਰਦਾ, ਕੋਈ ਹੈ ਹੀ ਨਹੀਂ। ਤਿਆਗ ਦਾ ਭਾਵ ਵੀ ਕਿਸੇ, ਹਰ ਇੱਕ ਉਮਰ ਦੀ ਰਿਟਾਇਰਮੈਂਟ ਹੁੰਦੀ ਹੈ, ਇਹਨਾਂ ਰਾਜਨੀਤਿਕਾਂ ਦੀ ਹੁੰਦੀ ਨਹੀਂ ਹੈ। ਕਬਰਾਂ 'ਚ ਗਏ ਵੀ ਜਾ ਕੇ ਵੋਟਾਂ 'ਤੇ ਖੜ੍ਹੇ ਹੁੰਦੇ, ਲੋਕਾਂ ਕੋਲੋਂ ਮੰਗਦੇ ਹੁੰਦੇ, ਕੋਈ ਸ਼ਰਮ ਨਹੀਂ ਹੈ ਵੀ ਕੋਈ ਉਮਰ ਆ ਗਈ ਆ ਕਿ ਹੁਣ ਰੱਬ ਰੱਬ ਕਰ ਲਈਏ, ਪਰਮੇਸ਼ਰ ਦਾ ਭਜਨ ਕਰ ਲਈਏ, ਕਿਸੇ ਹੋਰ ਨੂੰ ਮੌਕਾ ਦੇਈਏ ਆ ਕੇ ਕੋਈ ਹੋਰ ਸਮਾਜ ਦੀ ਸੇਵਾ ਕਰ ਲੈਣ। ਪੁਰਾਣੇ ਸਮਿਆਂ 'ਚ ਰਾਜੇ ਵੀ ਜਿਹੜੇ ਸੀ ਨਾ, ਉਹ ਆਪਣਾ ਕਿਸੇ ਉਮਰ ਵਿੱਚ ਜਾ ਕੇ ਰਾਜ ਭਾਗ ਛੱਡ ਕੇ ਜੰਗਲ 'ਚ ਚਲੇ ਜਾਂਦੇ, ਆਪਣੇ ਬੱਚਿਆਂ ਨੂੰ ਜਾ ਕੇ ਹੋਰ ਨੂੰ ਰਾਜ ਦੇ ਕੇ ਕਹਿੰਦੇ ਅਸੀਂ ਬਥੇਰਾ ਰਾਜ ਕਰ ਲਿਆ, ਹੁਣ ਅਸੀਂ ਆਪਣਾ ਪਰਮਾਰਥ ਸਿੱਧ ਕਰ ਲਈਏ, ਤਾਂ ਰੱਬ ਰੱਬ ਕਰਨ ਤੁਰ ਜਾਂਦੇ ਸੀ। ਇਹ ਵਿਧੀ ਵਿਧਾਨ ਸੀ। ਉਹ ਸ਼ਿਕਾਰੀ ਜਿਹੜਾ ਉਹ ਸੋਚ ਰਿਹਾ, ਕਹਿੰਦਾ ਜੰਗਲ ਦੇ ਵਿੱਚ ਤਾਂ ਵੱਡੇ ਵੱਡੇ ਰਾਜੇ ਰਾਜ ਭਾਗ ਛੱਡ ਕੇ ਤਪ ਕਰਨ ਆਉਂਦੇ ਹਨ।
ਬਨ ਮਹਿ ਤਪ ਕਰ ਈਸ਼ ਭਜਤ ਹੈ।
ਉਹ ਜੰਗਲ ਚ ਆ ਕੇ ਤਪ ਕਰਕੇ ਈਸ਼ਵਰ ਦਾ ਭਜਨ ਕਰਦੇ ਹਨ।
ਹਮ ਨਰ ਤਨ ਹੋਏ ਅਸ ਪਾਪੀ।
ਕਹਿੰਦੇ ਮੈਂ ਨਰ ਤਨ ਵਿੱਚ ਹਾਂ, ਮਨੁੱਖੀ ਜਾਮੇ ਵਿੱਚ ਹਾਂ, ਤੇ ਮੈਂ ਏਡਾ ਪਾਪੀ ਹਾਂ, ਮੈਂ ਏਡਾ ਗੁਨਾਹ ਕਰਦਾ ਹਾਂ।
ਬਨ ਮਹਿ ਪੀ ਹਮ ਆਏ ਜਦਾ ਪੀ।
ਮੈਂ ਜੇ ਜੰਗਲ ਦੇ ਵਿੱਚ ਵੀ ਚੱਲ ਕੇ ਆਉਂਦਾ ਹਾਂ,
ਹਤੈ ਜੀਵ ਗਨ ਮਹਾ ਸੰਤਾਪੀ,
ਇੱਥੇ ਆ ਕੇ ਜੀਵਾਂ ਨੂੰ ਦੁੱਖ ਦੇ ਕੇ ਮਾਰਦਾ, ਉਹਨਾਂ ਦਾ ਕਤਲ ਕਰਦਾ, ਹਿੰਸਾ ਕਰਦਾ। ਲੋਕ ਜੰਗਲ ਵਿੱਚ ਆਉਂਦੇ ਆ ਤਪ ਕਰਦੇ ਆ, ਰਿਸ਼ੀ ਮੁਨੀ ਤਪਸਵੀ ਆ ਕੇ ਤਪ ਕਰਦੇ ਜੰਗਲ 'ਚ, ਰਾਜੇ ਰਾਜ ਭਾਗ ਛੱਡ ਕੇ ਆ ਕੇ ਤਪ ਕਰਦੇ ਨੇ, ਤੇ ਮੈਂ ਕਾਹਦਾ ਨਰ ਤਨ ਵਾਲਾ ਕਿ ਮੇਰਾ ਸਰੀਰ ਮਨੁੱਖਾਂ ਵਰਗਾ, ਤੇ ਮੈਂ ਜੰਗਲ 'ਚ ਆ ਕੇ ਜਾਨਵਰ ਮਾਰਦਾ, ਜੀਵਾਂ ਨੂੰ ਦੁੱਖ ਦਿੰਦਾ। ਆ ਕਿੰਨੇ ਪੰਛੀਆਂ ਨੂੰ ਸੰਤਾਪ ਦਿੱਤਾ, ਕਿੰਨੇ ਪੰਛੀ ਮਾਰ ਕੇ ਥੈਲੇ 'ਚ ਪਾਏ ਆ, ਕਿੰਨੇ ਜਿਹੜੇ ਨੂੰ ਤੜਫ ਰਹੇ ਨੇ ਇਹਨਾਂ ਦੇ ਵਿਯੋਗ ਵਿੱਚ, ਵੀ ਮੈਂ ਕਾਹਦਾ ਬੰਦਾ ਜੇ ਬੰਦਿਆਂ ਵਾਲੇ ਕੰਮ ਹੀ ਨਹੀਂ ਕਰਦਾ। ਹਾਂਜੀ,
ਭਲੋ ਕਰਮ ਨਹਿ ਕੀਨ ਕਦਾਪੀ।
ਮੈਂ ਕਦੇ ਕੋਈ ਭਲਾ ਕੰਮ ਨਹੀਂ ਕੀਤਾ, ਹਰ ਵੇਲੇ ਜੀਵਾਂ ਨੂੰ ਮਾਰਦਾ ਹਾਂ ਕਸਾਈ ਬਣ ਕੇ।
ਜਹਾਂ ਆਏ ਨਰ ਜਨਮ ਸੁਧਾਰੈ।
ਜਿਸ ਜੰਗਲ ਚ ਆ ਕੇ ਲੋਕ ਆਪਣਾ ਜਨਮ ਸੁਧਾਰਦੇ ਨੇ ਭਜਨ ਕਰਕੇ, ਬੰਦਗੀ ਕਰਕੇ, ਤਪੱਸਿਆ ਕਰਕੇ,
ਤਹਾਂ ਪਹੁੰਚ ਹਮ ਜੀਵਨ ਮਾਰੈ।
ਉਸ ਜੰਗਲ ਚ ਆ ਕੇ ਮੈਂ ਜੀਵਾਂ ਨੂੰ ਮਾਰਦਾ, ਉਸ ਜੰਗਲ ਚ ਆ ਕੇ ਮੈਂ ਜਾਨਵਰ ਮਾਰਦਾ, ਪੰਛੀ ਮਾਰਦਾ ਹਾਂ।
ਤਿਕ ਹਮ ਜਨਮ ਕਰਮ ਤਿਕ ਬ੍ਰਿੰਦ।
ਕਹਿੰਦੇ ਮੇਰਾ ਜਨਮ ਤਿਰਕਾਰ ਹੈ, ਇਹੋ ਜਿਹਾ ਜਨਮ ਤਿਰਕਾਰ ਹੈ, ਮੇਰਾ ਖਾਣਾ ਤਿਰਕਾਰ ਹੈ, ਪਹਿਨਣਾ ਤਿਰਕਾਰ ਹੈ,
ਜਿਸ ਤੇ ਹਿੰਸਾ ਕਰਤ ਬਿਲੰਦ।
ਜਿਹੜੇ ਜਨਮ ਚ ਆ ਕੇ ਮੈਂ ਹਿੰਸਾ ਕਰਦਾ, ਜੀਵ ਮਾਰਦਾ ਹਾਂ, ਨਿਰਦਈ ਹੋ ਕੇ ਆਪਣੇ ਜ਼ੁਬਾਨ ਦੇ ਸਵਾਦ ਵਾਸਤੇ ਜੀਵ ਮਾਰਦਾ ਹਾਂ। ਖਾਲਸਾ ਜੀ, ਜ਼ੁਬਾਨ ਦੇ ਸਵਾਦ ਵਾਸਤੇ ਜਦੋਂ ਕੋਈ ਵੀ ਕਰਮ ਕਰੀਏ ਨਾ, ਉਹ ਪਾਪ ਹੀ ਗਿਣਿਆ ਜਾਣਾ, ਭਾਵੇਂ ਤੁਸੀਂ ਕਣਕ ਦੀ ਰੋਟੀ ਖਾਂਦੇ ਜੇ, ਹੈ ਤਾਂ ਉਹ ਵੀ ਜੀ ਨਾ। ਜੇ ਜ਼ੁਬਾਨ ਦੇ ਸਵਾਦ ਵਾਸਤੇ ਹੀ ਸਾਰਾ ਕੁਝ ਚੱਲ ਰਿਹਾ ਤਾਂ ਫਿਰ ਉਹ ਪਾਪ ਹੀ ਹੈ ਭਾਈ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕਹਿੰਦਾ ਮੈਂ ਆਪਣੀ ਜ਼ੁਬਾਨ ਦੇ ਸਵਾਦ ਵਾਸਤੇ ਕਿੰਨੇ ਜੀ ਮਾਰਦਾ, ਕਿੰਨੇ ਜੀਵਾਂ ਨੂੰ ਰੋਜ਼ ਮਾਰ ਕੇ ਸੰਘਾਰਦਾ ਹਾਂ।
ਹਟਿਓ ਤਬੈ ਔਰ ਬਿਖੈ ਵਿਚਾਰੀ,
ਮਨ ਚ ਵਿਚਾਰ ਆਈ ਤੇ ਜੰਗਲ ਚੋਂ ਪਿੱਛੇ ਹਟ ਗਿਆ ਏ ਪਾਰਦੀ।
ਬਿਕਰਮ ਜੀਤ ਅਬੈ ਉਪਕਾਰੀ,
ਕਹਿੰਦਾ ਰਾਜਾ ਬਿਕਰਮਾ ਜੀਤ, ਬੜਾ ਧਰਮੀ ਰਾਜਾ ਸੀ ਬਿਕਰਮਾ ਜੀਤ, ਕਹਿੰਦਾ ਰਾਜੇ ਬਿਕਰਮਾ ਜੀਤ ਦੇ ਕੋਲ ਮੈਂ ਚੱਲ ਕੇ ਜਾਵਾਂ।
ਤਿਸ ਟਿਗਰ ਚੱਲ ਕਰ ਜਨਮ ਸੁਧਾਰੋ,
ਔਰ ਉਹਦੇ ਕੋਲ ਜਾ ਕੇ ਆਪਣਾ ਜਨਮ ਸੁਧਾਰਾਂ, ਉਹਨੂੰ ਜਾ ਕੇ ਕਹਾਂ ਵੀ ਮੈਂ ਗੁਨਾਹ ਕੀਤੇ ਨੇ, ਮੈਨੂੰ ਇਹਦਾ ਦੰਡ ਦਿਓ ਜਿਹੜਾ ਬਣਦਾ, ਤੇ ਮੈਂ ਉਸ ਦੰਡ ਨੂੰ ਭੁਗਤ ਕੇ ਪ੍ਰਾਸ਼ਚਿਤ ਕਰਮ ਕਰਕੇ ਆਪਣਾ ਜਨਮ ਸੁਧਾਰਾਂ।
ਸਹੋ ਦੰਡ ਅਗਪਾਰ ਉਤਾਰੋ,
ਔਰ ਮੇਰੇ ਸਿਰ ਤੇ ਜਿਹੜਾ ਇਹ ਵੱਡਾ ਭਾਰੀ ਪਾਪ ਹੈ ਇਹਨਾਂ ਜੀਵਾਂ ਨੂੰ ਮਾਰਨ ਦਾ, ਉਹ ਪਾਪ ਮੈਂ ਆਪਣੇ ਸਿਰ ਤੋਂ ਦੂਰ ਕਰਾਂ ਕੋਈ ਦੰਡ ਸਹਾਰ ਕੇ ਪ੍ਰਾਸ਼ਚਿਤ ਕਰਮ ਕਰਕੇ।
ਇਮ ਵਿਚਾਰ ਤਿਸ ਪੁਰ ਕੋ ਚਾਲਾ,
ਏਦਾਂ ਵਿਚਾਰ ਕਰਕੇ ਸ਼ਿਕਾਰੀ ਜੰਗਲ ਚੋਂ ਰਾਜੇ ਬਿਕਰਮਾ ਜੀਤ ਦੇ ਸ਼ਹਿਰ ਨੂੰ ਚੱਲ ਪਿਆ।
ਅੱਗੇ ਆਵ ਤੁਹ ਧੋਪ ਵਾਲਾ,
ਅੱਗੇ ਰਾਜਾ ਬਿਕਰਮਾ ਜੀਤ ਆ ਰਿਹਾ ਸੀ।
ਚੜਿਓ ਤੁਰੰਗ ਸੰਗ ਜਿਹ ਸੈਨਾ,
ਉਹ ਘੋੜੇ ਤੇ ਸਵਾਰ ਸੀ, ਨਾਲ ਉਹਦੇ ਦੀ ਸੈਨਾ ਹੈ, ਫੌਜਾਂ ਹਨ।
ਸਮੁਖ ਪਾਰ ਦੀ ਦੇਖਿਓ ਨੈਨਾ,
ਉਹਨੇ ਜਦੋਂ ਸ਼ਿਕਾਰੀ ਨੂੰ ਆਪਣੇ ਸਾਹਮਣੇ ਵੇਖਿਆ,
ਪਾਪੀ ਜਾਨ ਲੀਨ ਪਕੜਾਏ,
ਉਹਨੇ ਸ਼ਿਕਾਰ ਤੇ ਪਾਬੰਦੀ ਲਾਈ ਹੋਈ ਸੀ, ਉਹਨੇ ਵੇਖਿਆ ਵੀ ਇਹ ਸ਼ਿਕਾਰ ਖੇਡਦਾ ਜੀਵ ਮਾਰਦਾ, ਤੋ ਰਾਜੇ ਬਿਕਰਮਾ ਜੀਤ ਨੇ ਉਸ ਸ਼ਿਕਾਰੀ ਨੂੰ ਗ੍ਰਿਫਤਾਰ ਕਰਵਾ ਲਿਆ।
ਬੰਧ ਪੰਜ ਦਿਨ ਦਈ ਸਜਾਏ,
ਔਰ ਕਿਹਾ ਵੀ ਇਹਨੂੰ ਬੰਨੋ ਕੈਦ ਖਾਨੇ ਚ, 5 ਦਿਨ ਉਹਨੂੰ ਬੰਨ ਕੇ ਸਜ਼ਾ ਦਿੱਤੀ।
ਇੱਕ ਦਾਸੀ ਨੇ ਮਾਰਤ ਦੇਖਾ,
2 ਦਿਨ ਉਹਨੂੰ ਮਾਰ ਪੈਂਦਿਆਂ ਬੀਤੇ ਸਨ, ਰੋਜ਼ ਕੋਰੜੇ ਪੈਂਦੇ ਸੀ ਸ਼ਿਕਾਰੀ ਨੂੰ, ਤੇ 1 ਦਿਨ ਕਿਤੇ ਉੱਥੇ ਹੀ ਮਹਿਲਾਂ ਵਿੱਚ ਇੱਕ ਦਾਸੀ ਸੀ, ਰਾਜੇ ਬਿਕਰਮਾ ਜੀਤ ਦੀ ਰਾਣੀ ਦੀ ਦਾਸੀ ਸੀ, ਉਹਨੇ ਵੇਖਿਆ ਵੀ ਵਿਚਾਰਾ ਜੀ ਹੈ ਪਰਮੇਸ਼ਰ ਦਾ, ਇਹਨੂੰ ਮਾਰਿਆ ਜਾ ਰਿਹਾ।
ਮਨ ਮਹਿ ਉਪਜੀ ਦਇਆ ਵਿਸ਼ੇਖਾ,
ਉਹਦੇ ਮਨ ਵਿੱਚ ਦਇਆ ਆ ਗਈ, ਇਸਤਰੀ ਜਾਮਾ ਸੀ, ਇਸਤਰੀ ਜਾਮਾ ਹੋਣ ਕਰਕੇ ਮਨ ਕੋਮਲ ਸੀ, ਦਇਆ ਦਾ ਭਾਵ ਆ ਗਿਆ, ਇਹ ਵੀ ਤਾਂ ਰੱਬ ਦਾ ਜੀ ਹੈ, ਇਹਨੂੰ ਬੰਨ ਕੇ ਕੋਰੜੇ ਮਾਰ ਰਹੇ ਨੇ, ਤਾਂ ਸ਼ਿਕਾਰ ਹੀ ਖੇਡਦਾ ਸੀ, ਪਤਾ ਲੱਗਾ ਵੀ ਇਹਦਾ ਦੋਸ਼ ਕੀ ਹੈ। ਕਹਿੰਦੇ ਸ਼ਿਕਾਰ ਕਰਦਾ ਸੀ, ਕਹਿੰਦੇ ਸ਼ਿਕਾਰ ਤਾਂ ਬੜੇ ਬੜੇ ਰਾਜੇ ਕਰਦੇ ਰਹੇ ਹੈ, ਤੇ ਇਹਨੂੰ ਤਾਂ ਇੰਨੇ ਪਾਪ ਦੀ ਸਜ਼ਾ ਮਿਲਣੀ ਨਹੀਂ ਚਾਹੀਦੀ। ਉਹਦੇ ਮਨ ਚ ਨਾ ਬੜੀ ਦਇਆ ਆਈ, ਉਹਨੂੰ ਮਾਰ ਪੈਂਦਿਆਂ ਵੇਖ ਕੇ ਸ਼ਿਕਾਰੀ ਨੂੰ।
ਪੁਰਖ ਵੇਖ ਤਰ ਆਪ ਬੰਧਾਇਓ,
ਇਹਨੇ ਕੀ ਕੀਤਾ, ਦਾਸੀ ਨੇ ਨਾ ਜਾਮਾ ਆਪਣੇ ਸਰੀਰ ਤੇ ਮਰਦਾਂ ਵਾਲਾ ਧਾਰ ਲਿਆ, ਸਿਰ ਤੇ ਪੱਗ ਬੰਨ ਲਈ, ਮੂੰਹ ਲਪੇਟ ਲਿਆ, ਕੱਪੜੇ ਵੀ ਬੰਦਿਆਂ ਵਾਲੇ ਨਰਾਂ ਵਾਲੇ ਪਾ ਲਏ, ਔਰ ਉਹਦੀ ਜਗ੍ਹਾ ਤੇ ਆਪਣੇ ਆਪ ਨੂੰ ਬਣਾ ਤਾ, ਤੇ ਉਹਨੂੰ ਕਿਹਾ ਵੀ ਤੂੰ ਚਲਾ ਜਾ, ਮੂੰਹ ਬੰਨ ਲਿਆ। ਪਾਰਦੀ ਨੂੰ ਵੀ ਨਹੀਂ ਪਤਾ ਇਹ ਕੌਣ ਹੈ, ਉਹਨੂੰ ਕਹਿੰਦੀ ਵੀ ਤੂੰ ਜਾ, ਤੇਰੀ ਸਜ਼ਾ ਪੂਰੀ ਹੋ ਗਈ, ਔਰ ਉਹਦੀ ਜਗ੍ਹਾ ਤੇ ਇਹਨੇ ਆਪਣੇ ਆਪ ਨੂੰ ਬਣਾ ਲਿਆ। ਉਦੋਂ ਇਹ ਵੀ ਨੇਮ ਹੁੰਦਾ ਸੀ ਵੀ ਜੇ ਇੱਕ ਨੂੰ ਕਿਸੇ ਨੂੰ ਸਜ਼ਾ ਮਿਲੀ ਹੁੰਦੀ, ਉਹਦੇ ਬਦਲੇ ਕੋਈ ਦੂਸਰਾ ਬੰਦਾ ਆਪਣਾ ਆਪ ਪੇਸ਼ ਕਰਦੇ ਤੇ ਪਹਿਲੇ ਨੂੰ ਛੱਡ ਦਿੱਤਾ ਜਾਂਦਾ ਸੀ, ਨਾਗ ਪੂਰਾ ਕਰਨਾ ਹੁੰਦਾ ਸੀ ਵੀ ਸਾਨੂੰ ਤਾਂ ਬੰਦੇ ਦੇ ਬਦਲੇ ਬੰਦਾ ਚਾਹੀਦਾ। ਇਹਨੇ ਆਪਣਾ ਆਪ ਉੱਥੇ ਬਣਾ ਲਿਆ, ਤੇ ਜਿਹੜਾ ਸ਼ਿਕਾਰੀ ਸੀ ਉਹਨੂੰ ਕਿਹਾ ਵੀ ਤੂੰ ਚਲਾ ਜਾ।
ਤਤ ਛਿਨ ਬੰਧਕ ਕੋ ਛੁਰਵਾਇਓ,
ਤਤ ਛਿਨ ਦਇਆ ਕਰਕੇ ਨਾ ਮਨ ਚ ਦਇਆ ਦਾ ਭਾਵ ਆਇਆ ਸੀ ਦਾਸੀ ਦੇ, ਤੇ ਦਇਆ ਦੇ ਭਾਵ ਨਾਲ ਉਸੇ ਵੇਲੇ ਉਸ ਸ਼ਿਕਾਰੀ ਨੂੰ ਛੁਡਾ ਦਿੱਤਾ।
ਬੀਤ ਗਯੋ ਜਬ ਏਕ ਮਹੀਨਾ,
1 ਮਹੀਨਾ ਬੀਤ ਗਿਆ, ਇਹ ਹੁਣ ਕੈਦ ਚ ਹੀ ਬੰਨੀ ਹੋਈ ਆ ਦਾਸੀ, ਔਰ ਉਹ ਜਿਹੜਾ ਸ਼ਿਕਾਰੀ ਸੀ ਉਹ ਬਾਹਰ ਨੂੰ ਚਲਾ ਗਿਆ।
ਯਾਦ ਨਰੇਸ਼ਰ ਨੇ ਔਰ ਕੀਨਾ,
1 ਮਹੀਨੇ ਬਾਅਦ ਰਾਜੇ ਬਿਕਰਮਾ ਜੀਤ ਨੂੰ ਯਾਦ ਆਇਆ ਵੀ ਮਹੀਨਾ ਪਹਿਲਾਂ ਮੈਂ ਇੱਕ ਬੰਦਾ ਫੜਿਆ ਸੀ ਸ਼ਿਕਾਰੀ, 5 ਦਿਨ ਕਿਹਾ ਸੀ ਉਹਨੂੰ ਫੜ ਕੇ ਰੱਖਣ ਨੂੰ, ਹਾਲੇ ਤੱਕ ਉਹਨੂੰ ਛੁਡਾਇਆ ਨਹੀਂ, ਉਹਨੂੰ ਯਾਦ ਹੀ ਭੁੱਲ ਗਈ। 1 ਮਹੀਨੇ ਬਾਅਦ ਰਾਜੇ ਬਿਕਰਮਾ ਜੀਤ ਨੂੰ ਉਹਦੀ ਯਾਦ ਆਈ।
ਸ਼ਾਹੋ ਬਣਕ ਕੀ ਹੁਤੀ ਜੋ ਦਾਸੀ,
ਕਹਿੰਦੇ ਉਹ ਸ਼ਾਹੋ ਦੀ ਬਣਕ ਦੀ ਇੱਕ ਦਾਸੀ ਸੀ ਜਿਹੜੀ ਉੱਥੇ ਬੰਨੀ ਹੋਈ ਸੀ।
ਤਤ ਛੇ ਨਗਮਨੀ ਭੂਪਤ ਪਾਸੀ,
ਉਹ ਰਾਜੇ ਦੇ ਕੋਲ ਗਈ,
ਧਨ ਕੁਛ ਦੇ ਮੁਕਰਾਏ ਸਿਪਾਹੀ,
ਉਹਨੇ ਕੁਝ ਪੈਸੇ ਦੇ ਕੇ ਸਿਪਾਹੀ ਮੁਕਰਾ ਦਿੱਤੇ।
ਠਾਡੀ ਪਈ ਜਾਏ ਨਿਪ ਪਾਹੀ,
ਉਹ ਜਿਹੜੀ ਦਾਸੀ ਸੀ ਉਹੀ ਬੰਨ ਕੇ ਉਹਨੂੰ ਲੈ ਕੇ ਰਾਜੇ ਦੇ ਸਾਹਮਣੇ ਖੜਾ ਕਰਤਾ, 1 ਮਹੀਨੇ ਪਹਿਲਾਂ ਜਿਹੜਾ ਬੰਦਾ ਫੜਿਆ ਸੀ ਉਹ ਇਹੀ ਹੈ। ਸਿਪਾਹੀਆਂ ਨੂੰ ਪੈਸੇ ਦੇ ਕੇ ਮੁਕਰਾ ਦਿੱਤਾ ਵੀ ਤੁਸੀਂ ਨਾ ਆਖਿਓ ਵੀ ਬੰਦਾ ਛੱਡੀ ਗਿਆ ਤੇ ਉਹਦੀ ਜਗ੍ਹਾ ਤੇ ਔਰਤ ਨੇ ਆਪਣਾ ਆਪ ਬਣਾਇਆ, ਇਹ ਨਹੀਂ ਦੱਸਣਾ, ਤੁਸੀਂ ਕਹਿਣਾ ਵੀ ਉਹੀ ਬੰਦਾ ਜਿਹੜਾ ਫੜਿਆ ਸੀ। ਤੇ ਏਦਾਂ ਪੈਸੇ ਦੇ ਕੇ ਉਹਨਾਂ ਸਿਪਾਹੀਆਂ ਨੂੰ ਮੁਕਰਾ ਦਿੱਤਾ। ਉਹ ਜਿਹੜੀ ਦਾਸੀ ਸੀ ਉਸੇ ਨੂੰ ਹੀ ਬੰਨ੍ਹ ਕੇ ਬੇੜੀਆਂ 'ਚ ਜਕੜ ਕੇ ਤੇ ਰਾਜੇ ਬਿਕਰਮਾਜੀਤ ਕੋਲ ਲੈ ਆਏ।
ਦੇਖ ਚਿੰਨ ਰਾਜਾ ਪ੍ਰਮ ਗਯੋ।
ਰਾਜੇ ਬਿਕਰਮਾਜੀਤ ਨੇ ਜਦੋਂ ਇਹਦੇ ਚਿੰਨ ਵੇਖੇ ਵੀ ਇਹ ਤਾਂ ਇਸਤਰੀ ਦਾ ਜਾਮਾ ਹੈ।
ਸਭਾ ਵਿਖੇ ਕਹਿ ਬੂਝਤ ਭਯੋ।
ਉਹ ਪੁੱਛਣ ਲੱਗਾ ਹੈਰਾਨ ਹੋ ਕੇ,
ਨਾਰੀ ਕਿਦੋ ਪੁਰਖ ਤੂੰ ਅਹੈ।
ਉਹ ਪੁੱਛਣ ਲੱਗਾ ਵੀ ਕਹਿਣ ਲੱਗਾ ਤੂੰ ਇਸਤਰੀ ਹੈ ਕਿ ਨਰ ਹੈ, ਕਿਉਂਕਿ ਉਹਦੇ ਚਿੰਨ ਵੇਖੇ ਉਹਨੇ ਤੇ ਵੇਖਿਆ ਵੀ ਇਹਦੇ ਭਾਵੇਂ ਮਰਦਾਊ ਕੱਪੜੇ ਪਾਏ ਹੈ ਪਰ ਪਤਾ ਲੱਗਦਾ ਸੀ ਵੀ ਇਸਤਰੀ ਜਾਮੇ 'ਚ। ਉਹਨੇ ਆਪਣਾ ਸ਼ੰਕਾ ਦੁਰ ਨਿਵਾਰਨ ਵਾਸਤੇ ਪੁੱਛਿਆ ਰਾਜੇ ਬਿਕਰਮਾਜੀਤ ਨੇ ਨੂੰ, ਕਹਿਣ ਲੱਗਾ ਵੀ ਤੂੰ ਇਸਤਰੀ ਹੈ ਕਿ ਨਰ ਹੈ,
ਕਿਉਂ ਤੂੰ ਪਾਪ ਕਰਤ ਬਹੁਰ ਹੈ।
ਤੂੰ ਪਾਪ ਕਿਉਂ ਕੀਤੇ ਹੈ, ਤੂੰ ਕਿਉਂ ਸ਼ਿਕਾਰ ਕਰਦਾ ਸੀ, ਕਿਉਂ ਪਾਪ ਕਰਦਾ ਸੀ, ਜੀਵ ਮਾਰਦਾ ਸੀ।
ਸੁਣ ਬੋਲੀ ਹੈ ਭੂਪਤ ਪਾਪੀ।
ਸੁਣ ਕੇ ਅੱਗੋ ਬੋਲੀ ਦਾਸੀ, ਕਹਿਣ ਲੱਗੀ ਰਾਜਾ ਪਾਪੀ ਮੈਂ ਨੀ, ਪਾਪੀ ਤੂੰ ਹੈ।
ਮੈਂ ਫੰਦਕ ਪਾਪੀ ਸੰਤਾਪੀ।
ਮੈਂ ਤਾਂ ਫੰਦਕ ਸੀ, ਸ਼ਿਕਾਰੀ ਸੀ, ਮੈਂ ਤਾਂ ਪਾਪੀ ਸੀਗਾ ਹੀ, ਮੈਂ ਤਾਂ ਤਾਪ ਦਿੰਦਾ ਜੀਵਾਂ ਨੂੰ ਮਾਰਦਾ ਸੀ।
ਮਹਾਪਾਪ ਤੇਰੋ ਮੈਂ ਦੇਖੋ,
ਪਰ ਮੈਂ ਤੈਨੂੰ ਸਭ ਤੋਂ ਵੱਡਾ ਪਾਪੀ ਵੇਖਿਆ।
ਮੋਹ ਮਨ ਅਚਰਜ ਪਯੋ ਵਿਸ਼ੇਖੋ।
ਤੇ ਮੇਰਾ ਮਨ ਇੰਨਾ ਅਚਰਜ ਹੋ ਗਿਆ ਵੀ ਮੇਰੇ ਤੋਂ ਵੱਡੇ ਪਾਪੀ ਵੀ ਹਨ। ਮੈਂ ਤਾਂ ਸੋਚਦੀ ਸੀ ਵੀ ਮੈਂ ਪਾਪੀ ਆ ਵੀ ਮੈਂ ਜੀਵਾਂ ਨੂੰ ਮਾਰਦੇ ਆ ਸ਼ਿਕਾਰ ਕਰਦੇ ਆ, ਪਰ ਤੂੰ ਤਾਂ ਮੇਰੇ ਤੋਂ ਵੀ ਵੱਡਾ ਪਾਪੀ ਆ, ਇਹ ਵੇਖ ਕੇ ਮੈਂ ਹੈਰਾਨ ਹੋਈ ਆ।
ਤੁਵ ਕਰ ਕੋ ਭੋਜਨ ਅਰਬਾਰੀ।
ਰਾਜਾ ਕਹਿੰਦਾ ਤੂੰ ਮੈਨੂੰ ਕਿਵੇਂ ਪਾਪੀ ਕਹਿੰਦੀ ਆ। ਕਹਿੰਦੀ ਏਦਾਂ ਗੱਲ ਹੈ ਕਿ ਮੈਂ ਤੇਰੇ ਘਰ ਦੀ ਰੋਟੀ ਖਾਧੀ, ਇੱਕ ਮਹੀਨਾ ਤੇਰੀ ਕੈਦ 'ਚ ਰਹਿ ਗਏ, ਇੱਕ ਮਹੀਨਾ ਹੋ ਗਿਆ ਮੈਨੂੰ ਤੇਰੀ ਕੈਦ 'ਚ, ਤੇ ਤੇਰੇ ਘਰ ਦੀ ਰੋਟੀ ਖਾਧੀ, ਭੋਜਨ ਖਾਧਾ।
ਖਾਵਤ ਹੀ ਪਲਟਿਓ ਤਨ ਨਾਰੀ।
ਤੇ ਤੇਰੇ ਘਰ ਦਾ ਪ੍ਰਸ਼ਾਦਾ ਛੱਕ ਕੇ ਮੇਰਾ ਨਰਾਂ ਵਾਲਾ ਸਰੀਰ ਸੀ ਤੇ ਇਸਤਰੀ ਦੇ ਜਾਮੇ 'ਚ ਤਬਦੀਲ ਹੋ ਗਿਆ। ਉਹਦੇ ਚਰਿੱਤਰ ਖੇਡਦਾ ਵੀ ਮੈਂ, ਤੂੰ ਜਦੋਂ ਮੈਨੂੰ ਫੜਿਆ ਸੀ ਉਦੋਂ ਮੈਂ ਨਾਰੀ ਸੀ, ਪਰ ਤੇਰੇ ਘਰ ਤੂੰ ਪਾਪੀ ਏਡਾ ਵੱਡਾ ਵੀ ਤੇਰੇ ਘਰ ਦੀ ਰੋਟੀ ਖਾਧੀ ਇੱਕ ਮਹੀਨਾ ਤੇ ਮੈਂ ਨਰ ਤੋਂ ਨਾਰੀ ਹੋ ਗਿਆ, ਆ ਮੇਰਾ ਜਾਮਾ ਤ੍ਰੀਮਤ ਦਾ ਇਸਤਰੀ ਦਾ ਬਣ ਗਿਆ।
ਪੁਰਖ ਦੇਹ ਕਰ ਦੀਜੈ ਮੋਹੀ।
ਜੇ ਹੁਣ ਤੂੰ ਮੇਰਾ ਇਨਸਾਫ ਕਰਨਾ ਨਾ ਰਾਜਾ, ਤੇ ਇਨਸਾਫ ਇਹੀ ਹੋਵੇਗਾ ਜੇ ਮੈਨੂੰ ਛੱਡਣਾ ਕਿ ਮੇਰਾ ਇਹ ਜਾਮਾ ਮੁੜ ਕੇ ਫਿਰ ਨਰਾਂ ਵਾਲਾ ਹੋਣਾ ਚਾਹੀਦਾ। ਮੈਂ ਨਰ ਤੋਂ ਨਾਰੀ ਹੋ ਗਈ ਹਾਂ ਇੱਥੇ ਤੇਰੇ ਘਰ ਵਿੱਚ ਰਹਿ ਕੇ ਰੋਟੀ ਖਾ ਕੇ ਤੇਰੀ ਜੇਲ੍ਹ 'ਚ ਰਹਿ ਕੇ, ਤੇ ਮੈਨੂੰ ਨਾਰੀ ਤੋਂ ਦੁਬਾਰਾ ਨਰ ਕਰ ਤਾਂ ਇਨਸਾਫ ਪੂਰਾ ਹੋਣਾ, ਨਹੀਂ ਤਾਂ ਮੈਂ ਤੈਨੂੰ ਧਰਮੀ ਨਹੀਂ ਮੰਨਦੀ।
ਨਾ ਤਾਂ ਮੈਂ ਮਰੋ ਅਗਰ ਅਬ ਤੋ ਹੀ।
ਨਹੀਂ ਤਾਂ ਮੈਂ ਤੇਰੇ ਇੱਥੇ ਦਰ ਦੇ ਮੂਹਰੇ ਫਾਹੇ ਟੰਗ ਕੇ ਆਪਣੇ ਆਪ ਨੂੰ ਮਾਰ ਦਿਆਂਗੀ, ਤੇਰੇ ਸਿਰੇ ਲੱਗ ਜਾਂਗੀ ਜੇ ਤੂੰ ਮੈਨੂੰ ਨਾਰੀ ਤੋਂ ਨਰ ਨਾ ਕੀਤਾ।
ਸੁਣ ਮਹੀਬ ਮਨ ਹੋਇ ਬਿਸਮਾਨਾ।
ਰਾਜਾ ਬੜਾ ਹੈਰਾਨ ਹੋਇਆ ਵੀ ਇਹ ਕਿੱਦਾਂ ਦਾ ਭਾਣਾ ਵਰਤਿਆ, ਉਹਦੀ ਕੁਝ ਸਮਝ ਚ ਨਾ ਪਵੇ ਬਿਕਰਮਾਜੀਤ ਦੇ, ਵੀ ਆਹ ਕਿੱਦਾਂ ਦੀ ਖੇਡ ਵਰਤੀ ਹੈ।
ਮਹਿਰ ਸ਼ੋਕ ਹਮ ਪਾਗਲ ਤਾਨਾ।
ਬੜੇ ਸ਼ੋਕ ਦੇ ਵਿੱਚ ਗਲਤ ਹੋ ਗਿਆ। ਹੁਣ ਉਹ ਸਿਪਾਹੀਆਂ ਨੂੰ, ਹੁਣ ਸਿਪਾਹੀ ਵੀ ਇਹ ਪੜਦਾ ਰੱਖਣ, ਜਿਹੜੇ ਦੋ ਸਿਪਾਹੀ ਸੀ ਪਹਿਰੇ ਤੇ, ਉਹਨਾਂ ਆਖਿਆ ਵੀ ਜੇ ਅਸੀਂ ਦੱਸ ਦਿੱਤਾ ਵੀ ਨਹੀਂ ਜੀ, ਤੇ ਰਾਜੇ ਨੇ ਮੈਨੂੰ ਸਾਨੂੰ ਟੰਗ ਦੇਣਾ, ਫਾਹੀ ਟੰਗ ਦੇਣਾ, ਵੀ ਤੁਸੀਂ ਉਹਨੂੰ ਜਾਣ ਕਿਉਂ ਦਿੱਤਾ, ਉਹਦੀ ਜਗ੍ਹਾ ਤੈਨੂੰ ਕਿਉਂ ਰੱਖਿਆ। ਹੁਣ ਉਹ ਸਿਪਾਹੀ ਵੀ ਜਿਹੜੇ ਸੀ ਚੁੱਪ, ਉਧਰ ਤ੍ਰੀਮਤ ਨੇ ਆਪਣਾ ਚਰਿੱਤਰ ਖੇਡ ਦਿੱਤਾ। ਉਹ ਕਹੇ ਵੀ ਮੈਨੂੰ ਨਰ ਕਰੋ, ਮੈਨੂੰ ਪੁਰਖ ਬਣਾਓ, ਮੈਂ ਤਾਂ ਪੁਰਖ ਸੀ ਜਦੋਂ ਆਈ ਸੀ ਤੁਹਾਡੀ ਜੇਲ੍ਹ 'ਚ। ਰਾਜਾ ਬੜਾ ਹੈਰਾਨ, ਬੜਾ ਅਸਚਰਜ ਹੋਇਆ।
ਕਰੋ ਯਤਨ ਮੈਂ ਨਹਿ ਤਜ ਪ੍ਰਾਨਾ।
ਉਹ ਰਾਜਾ ਬਿਕਰਮਾਜੀਤ ਕਹਿਣ ਲੱਗਾ ਵੀ ਤੂੰ ਫਿਕਰ ਨਾ ਕਰ, ਮੈਂ ਕੋਈ ਯਤਨ ਕਰਦਾ, ਮੈਂ ਕੋਈ ਨਾ ਕੋਈ ਸਾਧਨ ਕਰਦਾ ਹਾਂ।
ਬਹੁ ਚਿੰਤਾ ਕਰ ਬਹੁਰ ਬਖਾਨਾ।
ਬੜੀ ਭਾਰੀ ਚਿੰਤਾ ਵਿੱਚ ਆ ਕੇ ਉਹ ਬੋਲਿਆ।
ਇਮਦੇ ਧੀਰਜ ਰਾਤ ਗੁਜ਼ਾਰੀ।
ਉਹਨੇ ਧੀਰਜ ਦਿੱਤਾ, ਕਹਿੰਦਾ ਹੌਸਲਾ ਕਰ ਵੀ ਮੈਂ ਕੋਈ ਨਾ ਕੋਈ ਰਾਹ ਲੱਭਦਾ, ਰਾਤ ਕਿਸੇ ਤਰੀਕੇ ਗੁਜ਼ਾਰੀ।
ਉੱਠਿਓ ਪ੍ਰਾਤ ਕੀਨਸ ਤਬ ਤਿਆਰੀ।
ਅਗਲੇ ਦਿਨ ਰਾਜਾ ਬਿਕਰਮਾਜੀਤ ਉੱਠਿਆ ਤੇ ਉੱਠ ਕੇ ਨੇ ਤਿਆਰੀ ਕੀਤੀ।
ਚੜ ਤੁਰੰਗ ਪਰ ਬਨ ਮਹਿ ਗਯੋ।
ਇਹ ਘੋੜੇ ਤੇ ਸਵਾਰ ਹੋ ਕੇ ਜੰਗਲ ਨੂੰ ਗਿਆ।
ਇਤ ਉਤ ਦੇਖਤ ਵਿਚਰਤ ਭਯੋ।
ਜੰਗਲ ਵਿੱਚ ਜਾ ਕੇ ਇਧਰ ਉਧਰ ਵਿਚਰ ਕੇ ਵੇਖਣ ਲੱਗਾ ਵੀ ਕੋਈ ਸਾਧੂ ਮਿਲ ਜਾਏ, ਕੋਈ ਮਹਾਤਮਾ ਮਿਲ ਜਾਏ,
ਤਾਹਾਂ ਪਾਰ ਦੀ ਬੈਠਿਓ ਸੋਏ।
ਜਦੋਂ ਜੰਗਲ ਚ ਗਿਆ ਤੇ ਉਹੀ ਸ਼ਿਕਾਰੀ ਜੰਗਲ ਚ ਬੈਠਾ ਤਪ ਕਰ ਰਿਹਾ ਸੀ ਜਿਹਨੂੰ ਇਹਨੇ ਫੜਿਆ ਸੀ, ਤੇ ਜਿਹਦੀ ਜਗ੍ਹਾ ਤੇ ਉਹ ਔਰਤ ਨੇ ਆਪਣਾ ਆਪ ਬਣਵਾਇਆ ਸੀ। ਉਹੀ ਪਾਰ ਦੀ ਉਹੀ ਸ਼ਿਕਾਰੀ ਰਾਜੇ ਬਿਕਰਮਾਜੀਤ ਨੂੰ ਜੰਗਲ ਵਿੱਚ ਮਿਲਿਆ।
ਤਪ ਹਿਤ ਬੇਸ ਤਾਪ ਸੀ ਹੋਏ,
ਵੇਖਿਆ ਕਿ ਉਹ ਸ਼ਿਕਾਰੀ ਤਪ ਕਰ ਰਿਹਾ, ਉਹਨੇ ਤਪਸਵੀ ਦਾ ਭੇਖ ਬਣਾਇਆ ਹੋਇਆ ਤੇ ਤਪ ਸਾਧ ਰਿਹਾ।
ਮਹਿਪਤ ਨੇ ਅਵਲੋਕ ਅਸੀਨਾ,
ਰਾਜੇ ਬਿਕਰਮਾਜੀਤ ਨੇ ਜਦੋਂ ਉਹਨੂੰ ਵੇਖਿਆ ਤਪਸਵੀ ਨੂੰ ਤਪ ਕਰਦਿਆਂ,
ਜਾਨ ਤਪੀ ਪਦ ਬੰਧਨ ਕੀਨਾ,
ਉਹਨੂੰ ਤਪਸਵੀ ਜਾਣ ਕੇ ਰਾਜੇ ਬਿਕਰਮਾਜੀਤ ਨੇ ਉਹਦੇ ਪੈਰਾਂ ਤੇ ਮੱਥਾ ਟੇਕਿਆ, ਉਹਨੂੰ ਵੰਦਨਾ ਕੀਤੀ।
ਹੋਏ ਅਨਿੱਛਤ ਸੋ ਥਿਰ ਰਹਿਓ,
ਔਰ ਅਨਿੱਛਤ ਹੋ ਕੇ ਉੱਥੇ ਹੀ ਬੈਠ ਗਿਆ ਰਾਜਾ ਬਿਕਰਮਾਜੀਤ, ਵੀ ਭਜਨ ਕਰਨ ਲੱਗ ਪਿਆ।
ਮਹੀਪਤ ਸੋ ਕੁਛ ਕਹਿਓ ਨਾ ਲਹਿਓ,
ਜਿਹੜਾ ਉਹ ਤਪਸਵੀ ਬੈਠਾ ਸੀ ਸ਼ਿਕਾਰੀ, ਉਹਨੇ ਰਾਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਨਾ ਉਹਨੂੰ ਪੁੱਛਿਆ ਕਿੱਥੋਂ ਆਇਆ ਕਿੱਥੇ ਜਾ ਰਿਹਾ, ਉਹ ਚੁੱਪ ਹੀ ਰਿਹਾ।
ਵੱਡ ਮਹਾਤਮਾ ਤਪਸੀ ਜਾਨਾ,
ਜਿਹੜਾ ਬਿਕਰਮਾਜੀਤ ਸੀ ਉਹ ਕੁਝ ਸਮਾਂ ਬੈਠਾ ਰਿਹਾ, ਉਹਨੇ ਵੇਖਿਆ ਵੀ ਇਹ ਕੋਈ ਚੰਗਾ ਮਹਾਤਮਾ, ਜੇ ਕੋਈ ਛੋਟਾ ਮੋਟਾ ਮਹਾਤਮਾ ਹੁੰਦਾ ਉਹਨੇ ਮੈਨੂੰ ਵੇਖਣਾ ਸੀ ਵੀ ਰਾਜਾ ਆਇਆ, ਉਹਨੇ ਕਹਿਣਾ ਆਓ ਜੀ ਬੈਠੋ ਜੀ, ਇਹਨੇ ਤਾਂ ਮੇਰੀ ਪਰਵਾਹ ਹੀ ਨਹੀਂ ਮੰਨੀ, ਇਹ ਬੇਪਰਵਾਹ ਕੋਈ ਚੰਗਾ ਸਾਧੂ ਹੈ। ਰਾਜੇ ਬਿਕਰਮਾਜੀਤ ਨੇ ਉਹਨੂੰ ਏਦਾਂ ਤਪਸਵੀ ਨੂੰ ਪਛਾਣਿਆ।
ਮੋਹ ਨਾ ਕ੍ਰੋਹ ਨਾ ਲੋਭ ਨਾ ਮਾਨਾ,
ਕਿ ਇਹਨੂੰ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਲੋਭ ਹੈ।
ਸਾਦਰ ਤੇ ਚੜਾਏ ਕਰ ਲਿਆਇਓ,
ਰਾਜੇ ਬਿਕਰਮਾਜੀਤ ਨੇ ਕੀ ਕੀਤਾ, ਉਹ ਤਪਸਵੀ ਨੂੰ ਪਾਲਕੀ 'ਚ ਬਿਠਾਇਆ ਤੇ ਬੜੇ ਸਤਿਕਾਰ ਨਾਲ, ਉਹ ਜਿਹੜਾ ਸ਼ਿਕਾਰੀ ਤਪਸਵੀ ਬਣਿਆ ਬੈਠਾ ਸੀ ਉਹਨੂੰ ਪਾਲਕੀ 'ਚ ਬਿਠਾ ਕੇ ਤੇ ਆਪਣੇ ਨਗਰ ਵਿੱਚ ਲੈ ਕੇ ਆਇਆ।
ਨਿਜ ਗਾਦੀ ਪਰ ਆਨ ਬਿਠਾਇਓ,
ਔਰ ਲਿਆ ਕੇ ਉਹਨੂੰ ਆਪਣੀ ਗੱਦੀ ਤੇ ਬਿਠਾਤਾ ਵੀ ਅੱਜ ਤੋਂ ਬਾਅਦ ਤੂੰ ਰਾਜਾ ਤੇ ਮੈਂ ਚੱਲਿਆ ਤਪ ਕਰ। ਉਹਨੂੰ ਤਪਸਵੀ ਜਿਹੜਾ ਤਪਸਵੀ ਸੀ ਉਹ ਸ਼ਿਕਾਰੀ, ਉਹਨੂੰ ਤਖਤ ਤੇ ਲਿਆ ਕੇ ਬਿਠਾ ਦਿੱਤਾ।
ਸਭ ਸਚਵਨ ਕੇ ਸੰਗ ਬਖਾਨਾ,
ਔਰ ਬਿਕਰਮਾਜੀਤ ਨੇ ਆਪਣੇ ਵਜ਼ੀਰਾਂ ਨੂੰ ਕਿਹਾ,
ਇਹ ਮਮ ਗੁਰ ਹੈ ਤਪੀ ਮਹਾਨਾ,
ਕਹਿਣ ਲੱਗਾ ਵੀ ਇਹ ਮੇਰਾ ਗੁਰੂ ਹੈ, ਬੜਾ ਵੱਡਾ ਮਹਾਨ ਤਪਸਵੀ ਹੈ,
ਹਟ ਕੇ ਮੈਂ ਨਾ ਆਏ ਹੋ ਜਾਵਦ,
ਜਦੋਂ ਤਾਈ ਮੈਂ ਮੁੜ ਕੇ ਵਾਪਸ ਨਹੀਂ ਆਉਂਦਾ,
ਇਸ ਆਗਿਆ ਮਹਿ ਰਹੀਓ ਤਾਵਦ,
ਇਹ ਉਦੋਂ ਤੱਕ ਤੁਹਾਡਾ ਬਾਦਸ਼ਾਹ ਤੇ ਤੁਸੀਂ ਇਹਦੀ ਆਗਿਆ ਵਿੱਚ ਇਹਦੇ ਹੁਕਮ ਚ ਹੀ ਰਹਿਣਾ ਹੈ।
ਨਿਜ ਨਿਜ ਥਲ ਪਰ ਸਭਿਨ ਟਿਕਾਏ,
ਸਾਰਿਆਂ ਨੂੰ ਆਪੋ ਆਪਣੀ ਪਦਵੀ ਤੇ ਥਾਂ ਤੇ ਟਿਕਾ ਦਿੱਤਾ ਬਿਕਰਮਾਜੀਤ ਨੇ।
ਕਹਿ ਕਰ ਗਮਨਿਓ ਬਿਕਰਮ ਰਾਏ,
ਔਰ ਇਸ ਸ਼ਿਕਾਰੀ ਨੂੰ ਜਿਹੜਾ ਤਪਸਵੀ ਬਣ ਗਿਆ ਸੀ ਉਹਨੂੰ ਰਾਜ ਤਖਤ ਤੇ ਬਿਠਾ ਕੇ ਰਾਜਾ ਬਿਕਰਮਾਜੀਤ ਆਪ ਜੰਗਲ ਚ ਤਪ ਕਰਨ ਲਈ ਚਲਾ ਗਿਆ।
ਕਾਨਨ ਮਹਿ ਤਪ ਕਰਨ ਲਾਗਾ,
ਔਰ ਆਪ ਜਾ ਕੇ ਜੰਗਲ ਚ ਤਪ ਕਰਨ ਲੱਗਾ।
ਤ੍ਰੀਮਤ ਕਰੋ ਪੁਰਖ ਕ੍ਰਿਤ ਪਾਗਾ,
ਤਪ ਕਿਉਂ ਕਰ ਰਿਹਾ ਸੀ ਬਿਕਰਮਾਜੀਤ, ਕਿ ਜਦੋਂ ਤਪ ਨੂੰ ਵੇਖ ਕੇ ਪ੍ਰਮਾਤਮਾ ਰੀਝੇਗਾ ਤੇ ਮੈਂ ਉਹਦੇ ਕੋਲੋਂ ਵਰ ਮੰਗਾਂਗਾ ਕਿ ਮੇਰੇ ਘਰ ਵਿੱਚ ਉਹ ਜਿਹੜੀ ਇਸਤਰੀ ਪ੍ਰਸ਼ਾਦਾ ਛੱਕ ਕੇ ਪੁਰਖ ਤੋਂ ਇਸਤਰੀ ਬਣੀ ਹੈ, ਹੇ ਵਾਹਿਗੁਰੂ ਨੂੰ ਦੁਬਾਰਾ ਪੁਰਖ ਬਣਾ ਦੇ, ਇਸ ਲਈ ਤਪ ਕਰਨ ਲੱਗਾ। ਇਹਨੇ ਉਹ ਇਸਤਰੀ ਦੀ ਜਿੰਨੀ ਵੀ ਗੱਲ ਸੀ ਉਹਨੂੰ ਸੱਚ ਹੀ ਮੰਨ ਲਿਆ ਸੀ ਵੀ ਸੱਚ ਹੀ ਇੱਦਾਂ ਹੋ ਗਿਆ ਵੀ ਮੈਂ ਏਡਾ ਵੱਡਾ ਪਾਪੀ ਹਾਂ, ਤੇ ਇਹਨੇ ਪੜਤਾਲ ਨਾ ਕਰਾਈ ਤਪ 'ਚ ਲੱਗ ਗਿਆ। ਚਲੋ ਤਪ ਵਾਲੇ ਪਾਸੇ ਲੱਗਾ ਤਾਂ ਵੀ ਭਲਾ ਹੋ ਗਿਆ, ਭਜਨ ਕਰਨ ਲੱਗ ਪਿਆ ਪਰਮੇਸ਼ਰ ਦਾ। ਤੇ ਇਹ ਤਪ ਦੀ ਸਾਧਨਾ ਦੇ ਵਿੱਚ ਬੈਠਾ ਮਨ ਚ ਇਹੀ ਇੱਛਾ ਰੱਖਦਾ,
ਤਪਸੀ ਫੰਦਕ ਬੈਠਿਓ ਰਾਜਾ,
ਕਿ ਉਹ ਜਿਹੜੀ ਇਸਤਰੀ ਬਣ ਗਈ ਹੈ ਮੇਰੇ ਕੈਦ ਖਾਨੇ ਚ ਪੁਰਖ ਤੋਂ, ਉਹ ਪੁਰਖ ਬਣ ਜਾਏ। ਇਹ ਤਾਂ ਬਹਿ ਗਿਆ ਤਪ ਕਰਨ ਲਈ। ਉਧਰ ਜਿਹੜਾ ਉਹ ਸ਼ਿਕਾਰੀ ਸੀ ਉਹ ਤਪਸਵੀ ਬਣਿਆ ਸੀ, ਉਹ ਰਾਜੇ ਦੇ ਤਖ਼ਤ ਤੇ ਆ ਕੇ ਬੈਠ ਗਿਆ, ਰਾਜ ਕਰਨ ਲੱਗ ਪਿਆ। ਥੋੜੇ ਸਮੇਂ ਦੇ ਤਪ ਨਾਲ ਉਹਨੂੰ ਇੰਨਾ ਫਲ ਮਿਲ ਗਿਆ, ਥੋੜਾ ਸਮਾਂ ਤਪ ਕੇ ਉਹਦੇ ਮਨ ਚ ਵੀ ਦਇਆ ਆਈ ਨਾ ਜੀਵਾਂ ਤੇ ਵੀ ਮੈਂ ਮਾਰਦਾ ਇਹਨਾਂ ਜੀਆਂ ਨੂੰ, ਇਹ ਵਿਚਾਰੇ ਕਿਵੇਂ। ਉਹ ਦਇਆ ਦੇ ਬਾਅਦ ਉਹਨੂੰ ਧਰਮ ਦੀ ਪ੍ਰਾਪਤੀ ਹੋਈ, ਤਪ ਕਰਨ ਲੱਗ ਪਿਆ। ਤਪ ਦਾ ਪ੍ਰਤਾਪ ਇੰਨਾ ਵੀ ਰਾਜ ਮਿਲ ਗਿਆ ਤਪ ਦੇ ਨਾਲ ਉਹਨੂੰ, ਬੈਠੇ ਨੂੰ ਚੁੱਕ ਕੇ ਲਿਆਇਆ ਪਾਲਕੀ 'ਚ ਬਿਠਾ ਕੇ ਵੀ ਤੂੰ ਤਖ਼ਤ ਤੇ ਬਹਿ ਮੈਂ ਚੱਲਿਆ ਤਪ ਕਰਨ, ਜਦੋਂ ਤਾਈਂ ਮੁੜਦਾ ਨਹੀਂ ਉਦੋਂ ਤਾਈਂ ਤੂੰ ਰਾਜ ਕਰਨ। ਉਹ ਤਪਸਵੀ ਜਿਹੜਾ ਸੀ ਉਹ ਫੰਦਕ ਤਪਸਵੀ ਬਣਿਆ ਹੋਇਆ ਉਹ ਰਾਜਾ ਬਣ ਗਿਆ।
ਸਭ ਸੇਵਤ ਪੇ ਰਾਜ ਸਮਾਜਾ।
ਹੁਣ ਜਿੰਨੇ ਰਾਜੇ ਬਿਕਰਮਾਜੀਤ ਦੇ ਮੰਤਰੀ ਸੀ, ਵਜ਼ੀਰ ਸੀ, ਅਹਿਲਕਾਰ ਸੀ, ਨੌਕਰ ਚਾਕਰ ਸਿਪਾਹੀ, ਉਹ ਸਾਰੇ ਹੁਣ ਇਸ ਸ਼ਿਕਾਰੀ ਦੇ ਅਧੀਨ ਹੋ ਗਏ, ਯਾਨੀ ਕਿ ਜਿਹੜਾ ਤਪਸਵੀ ਬਣਿਆ ਹੋਇਆ ਹੁਣ ਉਹ ਸਾਰੇ ਇਹਦੇ ਤਾਬਿਆਂ ਚੱਲਣ ਲੱਗੇ।
ਗਨ ਮੰਤਰੀ ਨਿਜ ਨਿਕਟ ਬੁਲਾਏ।
ਇਹਨੇ ਕੀ ਕੀਤਾ, ਇਹਨੇ ਵੇਖਿਆ ਵੀ ਮੈਂ ਇਹ ਰਾਜ ਭਾਗ ਤੋਂ ਕੀ ਲੈਣਾ। ਤਪਸਵੀ ਨੂੰ ਜਿਹਨੇ ਤਪ ਦਾ ਰਾਜ ਸੁੱਖ ਮਾਣਿਆ ਹੋਵੇ ਨਾ, ਉਹਨੂੰ ਆਹ ਰਾਜ ਭਾਗ ਚੰਗੇ ਹੀ ਨਹੀਂ ਲੱਗਦੇ ਜਿਹੜੇ ਉਸ ਰਾਜ ਦੀ ਅਵਸਥਾ ਤੱਕ ਪਹੁੰਚੇ ਹੋਣ। ਕੁਝ ਦਿਨਾਂ ਬਾਅਦ ਉਸ ਤਪਸਵੀ ਰਾਜੇ ਨੇ ਜਿਹੜਾ ਤਖ਼ਤ 'ਤੇ ਬੈਠਾ ਬਿਕਰਮਾਜੀਤ ਦੇ, ਉਹਨੇ ਆਪਣੇ ਸਾਰੇ ਮੰਤਰੀ ਸੱਦੇ ਮੀਟਿੰਗ ਵਾਸਤੇ। ਹਾਂਜੀ,
ਸਭ ਸੋ ਮਨ ਕੋ ਮਤੋ ਬਤਾਏ।
ਇਹਨੇ ਆਪਣੇ ਮਨ ਦਾ ਮਤਾ ਉਹਨਾਂ ਨੂੰ ਦੱਸਿਆ, ਆਪਣੇ ਮਨ ਦੀ ਵਿਚਾਰ ਉਹਨਾਂ ਨੂੰ ਦੱਸੀ।
ਗਹੀ ਜੁਦਾਸੀ ਸੋ ਮੰਗਵਾਈ।
ਇਹਨੇ ਦੱਸਿਆ ਵੀ ਮੇਰੀ ਜਗ੍ਹਾ 'ਤੇ ਏਦਾਂ ਇੱਕ ਬੀਬੀ ਸੀ, ਉਹਨੇ ਆਪਣਾ ਆਪ ਫੜਾ ਦਿੱਤਾ ਸੀ, ਉਹਨੂੰ ਬੁਲਾਓ। ਉਹਨੇ ਬੜੀ ਦਇਆ ਕੀਤੀ ਸੀ ਮੈਨੂੰ ਮਾਰ ਪੈਂਦੇ ਨੂੰ ਵੇਖ ਕੇ, ਉਹਦੇ ਕੋਲੋਂ ਸਹਿਆ ਨਹੀਂ ਗਿਆ ਅਤੇ ਉਹਨੇ ਆਪਣਾ ਆਪ ਪੇਸ਼ ਕਰ ਦਿੱਤਾ ਅਤੇ ਮੈਨੂੰ ਉੱਥੋਂ ਤੋਰ ਦਿੱਤਾ ਵੀ ਤੂੰ ਜਾ। ਇਹਨੇ ਉਸੇ ਦਾਸੀ ਨੂੰ ਬੁਲਾਇਆ। ਹਾਂਜੀ,
ਰਾਜ ਕਰਨ ਪਰ ਤੁਰਤ ਬਿਠਾਈ।
ਔਰ ਉਹਨੂੰ ਬੁਲਾ ਕੇ ਅਤੇ ਆਪਣੀ ਜਗ੍ਹਾ 'ਤੇ ਤਖ਼ਤ 'ਤੇ ਉਹਨੂੰ ਬਿਠਾ ਦਿੱਤਾ ਵੀ ਅੱਜ ਤੋਂ ਬਾਅਦ ਤੂੰ ਰਾਜ ਪਦਵੀ 'ਤੇ। ਵੀ ਮੈਂ ਕੀ ਕਰਨਾ ਉਹ ਤਪਸਵੀ, ਮੈਂ ਤਾਂ ਤਪ ਕਰਨਾ, ਮੈਂ ਚੱਲਿਆ, ਮੈਨੂੰ ਤਾਂ ਰਾਜਾ ਚੁੱਕ ਕੇ ਲਾਇਆ ਪਾਲਕੀ 'ਚ ਬਿਠਾ ਕੇ ਅਤੇ ਤਖ਼ਤ 'ਤੇ ਬਿਠਾ ਦਿੱਤਾ ਅਤੇ ਮੈਂ ਹੁਣ ਤੈਨੂੰ ਰਾਜ ਦੇਣ ਲੱਗਾ, ਕਿਉਂਕਿ ਕੁਰਬਾਨੀ ਤਾਂ ਤੇਰੀ ਸੀ, ਘਾਲਣਾ ਤਾਂ ਤੇਰੀ ਸੀ, ਤੂੰ ਮੇਰੇ 'ਤੇ ਦਇਆ ਕਰਕੇ ਆਪਣਾ ਆਪ ਬਣਾਇਆ ਅਤੇ ਉਸ ਦਇਆ ਦਾ ਲਾਭ ਫਲ ਤਾਂ ਤੈਨੂੰ ਮਿਲਣਾ ਚਾਹੀਦਾ। ਇਹਨੇ ਉਸ ਔਰਤ ਨੂੰ, ਉਹ ਜਿਹੜੀ ਦਾਸੀ ਸੀ, ਆਪਣੀ ਜਗ੍ਹਾ 'ਤੇ ਉਹਨੂੰ ਤਖ਼ਤ ਦੇ ਉੱਤੇ ਬਿਠਾ ਦਿੱਤਾ ਰਾਜ ਕਰਨ ਲਈ।
ਆਪ ਗਇਓ ਬਨ ਤਿਸੀ ਸਥਾਨਾ।
ਆਪ ਮੁੜ ਕੇ ਫਿਰ ਉਸੇ ਜੰਗਲ 'ਚ ਤਪ ਕਰਨ ਵਾਸਤੇ ਚਲਾ ਗਿਆ।
ਲਾਗਿਓ ਤਪ ਕੋ ਤਪਨ ਮਹਾਨਾ।
ਔਰ ਜਾ ਕੇ ਮਹਾਨ ਤਪੱਸਿਆ ਵਿੱਚ ਜੁੜ ਗਿਆ। ਕਰੜੀ ਘਾਲਣਾ ਜਿਹੜੀ ਤਪ ਦੀ ਹੁੰਦੀ ਹੈ, ਉਸ ਤਪ ਦੀ ਸਾਧਨਾ ਵਿੱਚ ਆਪਣੇ ਆਪ ਨੂੰ ਤਪਾਉਣ ਲੱਗਾ।
ਸਚਿਵ ਸਕਲ ਮਿਲ ਦਾਸੀ ਪਾਸ।
ਇੱਧਰ ਜਿੰਨੇ ਵਜ਼ੀਰ ਸੀ ਰਾਜੇ ਬਿਕਰਮਾਜੀਤ ਦੇ, ਉਸੇ ਦਾਸੀ ਦੇ ਕੋਲ
ਹੱਥ ਜੋੜ ਕੀਨਸ ਅਰਦਾਸ।
ਉਹ ਹੱਥ ਜੋੜ ਕੇ ਉਹਨੂੰ ਦਾਸੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਗੁਰ ਸਥਾਨ ਬੈਠੀ ਕਰ ਰਾਜ।
ਕਹਿਣ ਲੱਗੀ ਵੀ ਉਹ ਕਹਿਣ ਲੱਗੇ ਵਜ਼ੀਰ ਕਿ ਤੂੰ ਆਪਣੇ ਗੁਰੂ ਦੇ ਸਥਾਨ ਦੇ ਉੱਤੇ ਰਾਜ ਕਰਨ ਵਾਸਤੇ ਬੈਠੀ, ਕਿਉਂਕਿ ਉਹ ਜਿਹਦੇ 'ਤੇ ਤੂੰ ਦਇਆ ਕੀਤੀ ਉਹ ਤੇਰਾ ਗੁਰੂ ਬਣ ਗਿਆ, ਬਦਕ ਉਹ ਚਲਾ ਗਿਆ, ਉਹਨੇ ਹੁਣ ਤੈਨੂੰ ਤਖ਼ਤ 'ਤੇ ਬਿਠਾ ਦਿੱਤਾ ਤੇ ਤੂੰ ਆਪਣੇ ਗੁਰੂ ਦੀ ਥਾਂ 'ਤੇ ਇਸ ਪਦਵੀ 'ਤੇ ਬੈਠੀ ਰਾਜ ਕਰ ਰਹੀ ਹੈ।
ਤੁਵ ਅਨਸਾਰੀ ਸਰਬ ਸਮਾਜ।
ਇਹ ਹੁਣ ਸਾਰਾ ਸਮਾਜ ਤੇਰੇ ਅਧੀਨ ਹੈ, ਅਸੀਂ ਸਾਰੇ ਤੇਰੇ ਤਾਬਿਆਂ ਹਾਂ, ਤੇਰੀ ਆਗਿਆ ਵਿੱਚ ਹਾਂ।
ਆਗਿਆ ਕਹੋ ਕਰੈ ਹਮ ਸੋਈ।
ਹੁਣ ਤੂੰ ਸਾਨੂੰ ਆਗਿਆ ਦੇ, ਅਸੀਂ ਕੀ ਕਰੀਏ, ਜੋ ਤੂੰ ਕਹੇਗੀ ਅਸੀਂ ਉਹ ਮੰਨਾਂਗੇ, ਕਿਉਂਕਿ ਹੁਣ ਤੂੰ ਰਾਜਾ ਹੈ। ਰਾਜੇ ਬਿਕਰਮਾਜੀਤ ਨੇ ਉਹ ਤਪਸਵੀ ਨੂੰ ਬਿਠਾਇਆ ਸੀ, ਤਪਸਵੀ ਨੇ ਤੈਨੂੰ ਬਿਠਾ ਤਾ ਤਖ਼ਤ 'ਤੇ ਅਤੇ ਸਾਨੂੰ ਸਾਰਿਆਂ ਨੂੰ ਤੇਰੇ ਅਧੀਨ ਕਰ ਦਿੱਤਾ, ਹੁਣ ਤੂੰ ਜੋ ਹੁਕਮ ਕਰੇਗੀ, ਤੂੰ ਸਾਡੀ ਰਾਜਾ ਹੈ, ਤੂੰ ਜੋ ਆਖੇਗੀ ਅਸੀਂ ਉਹ ਮੰਨਾਂਗੇ।
ਬਸ ਵਰਤੀ ਤੁਵ ਹੈ ਸਭ ਕੋਈ।
ਅਸੀਂ ਸਾਰੇ ਤੇਰੇ ਹੁਕਮ ਦੇ ਹੇਠ ਹਾਂ। ਬਸ ਵਰਤੀ ਦਾ ਮਤਲਬ ਹੁੰਦਾ ਵੀ ਤੇਰੀ ਆਗਿਆ ਵਿੱਚ ਹਾਂ।
ਸੁਣ ਦਾਸੀ ਨੇ ਹੁਕਮ ਬਖਾਨਾ।
ਸੁਣ ਕੇ ਅੱਗੋਂ ਦਾਸੀ ਜਿਹੜੀ ਰਾਜੇ ਦੇ ਤਖ਼ਤ 'ਤੇ ਬੈਠੀ ਸੀ ਉਹਨੇ ਹੁਕਮ ਜਾਰੀ ਕੀਤਾ, ਉਹਨੇ ਹੁਕਮ ਫੁਰਮਾਇਆ।
ਪਕਰੋ ਜਹ ਸ਼੍ਰੀ ਬਿਸ਼ਨ ਮਹਾਨਾ।
ਕਹਿਣ ਲੱਗੀ ਫਿਰ ਏਦਾਂ ਕਰੋ, ਜੇ ਤੁਸੀਂ ਮੇਰਾ ਹੁਕਮ ਮੰਨਣਾ ਤੇ ਮੇਰਾ ਹੁਕਮ ਹੈ ਕਿ ਭਗਵਾਨ ਵਿਸ਼ਨੂੰ ਨੂੰ ਫੜ ਕੇ ਲਿਆਓ, ਗ੍ਰਿਫਤਾਰ ਕਰਕੇ ਜਿੱਥੇ ਵੀ ਮਿਲੇ। ਜਿਹੜਾ ਵਿਸ਼ਨੂੰ ਭਗਵਾਨ ਹੈ ਕਹਿੰਦੇ ਉਹਨੂੰ ਲਿਆਓ ਫੜ ਕੇ ਗ੍ਰਿਫਤਾਰ ਕਰਕੇ।
ਸਚਿਵ ਸੈਨ ਨਿਰਪ ਕੇ ਨਰ ਜੇਈ।
ਹੁਣ ਉਹ ਜਿੰਨੇ ਵਜ਼ੀਰ ਸੀ, ਜਿੰਨੇ ਅਫਸਰ ਸੀ ਬਿਕਰਮਾਜੀਤ ਦੇ, ਜਿੰਨੇ ਅਹਿਲਕਾਰ ਸਨ,
ਖੋਜਨ ਜਾਹੇ ਸਕਲ ਮਿਲ ਤੇਈ।
ਉਹਨਾਂ ਨੇ ਤਾਂ ਹੁਕਮ ਮੰਨਣਾ ਹੀ ਸੀ ਰਾਜੇ ਦਾ, ਜੋ ਉਹਨੇ ਕਹਿ ਦਿੱਤਾ ਵੀ ਜਾਓ ਵਿਸ਼ਨੂੰ ਨੂੰ ਲੈ ਆਓ ਫੜ ਕੇ। ਉਹ ਹੁਣ ਲੱਭਣ ਤੁਰ ਪਏ ਵੀ ਕਿੱਥੇ ਮਿਲੇ ਭਗਵਾਨ ਵਿਸ਼ਨੂੰ, ਜਿੱਥੇ ਮਿਲੇ ਉੱਥੋਂ ਲਿਆਈਏ ਫੜ ਕੇ ਉਹਨੂੰ। ਹਾਂਜੀ,
ਬਿਨ ਪਕਰੇ ਨਹਿ ਹਟ ਕਰ ਆਵੋ।
ਨਾਲ ਇਹ ਵੀ ਕਹਿ ਦਿੱਤਾ ਉਹਨੇ ਦਾਸੀ ਨੇ ਵੀ ਜਦੋਂ ਤੱਕ ਉਹਨੂੰ ਫੜੋ ਨਾ, ਉਦੋਂ ਤੱਕ ਵਾਪਸ ਨਾ ਆਇਓ ਖਾਲੀ ਹੱਥ ਮੇਰੇ ਕੋਲੇ। ਮੇਰੇ ਕੋਲ ਜਦੋਂ ਆਉਣਾ ਉਹਨੂੰ ਫੜ ਕੇ ਲਿਆਉਣਾ। ਹਾਂਜੀ,
ਦੇਸ਼ ਵਿਦੇਸ਼ਨ ਮੈਂ ਫਿਰ ਪਾਵੋ,
ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਜਾ ਕੇ ਫਿਰ ਕੇ ਲੱਭਣਾ ਉਹਨੂੰ ਲੱਭੋ।
ਸੁਨਤ ਹੁਕਮ ਕੋ ਜਹ ਤਹ ਤਾਏ,
ਦਾਸੀ ਦਾ ਹੁਕਮ ਸੁਣ ਕੇ ਜੋ ਰਾਜਾ ਬਣੀ ਹੋਈ ਸੀ, ਇਹ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਇਹ ਦੇਸ਼ਾਂ ਵਿਦੇਸ਼ਾਂ ਚ ਫੈਲ ਗਏ ਵਿਸ਼ਨੂੰ ਭਗਵਾਨ ਨੂੰ ਲੱਭਣ ਵਾਸਤੇ, ਜਿਉਂ ਲੱਭਣ ਲੱਗੇ
ਅਨੇਕ ਉਪਾਵ ਕਰੈ ਬਲ ਲਾਏ,
ਬੜਾ ਬਲ ਲਾਉਂਦੇ ਉਪਾਅ ਕਰਦੇ ਯਤਨ ਕਰਦੇ ਵੀ ਕਿਤੇ ਵਿਸ਼ਨੂੰ ਲੱਭ ਜਾਵੇ।
ਸਗਰੋ ਨਗਰ ਭਇਓ ਬੈਰਾਨ,
ਕਹਿੰਦੇ ਵਿਸ਼ਨੂੰ ਨਾਂ ਦਾ ਬੰਦਾ ਹੀ ਲੱਭ ਜੇ ਉਹ ਵੀ ਫੜ ਲਈਏ, ਕਿਉਂਕਿ ਇਸ ਨਾਂ ਦਾ ਬੰਦਾ ਵੀ ਨਹੀਂ ਸੀ ਲੱਭਦਾ। ਪਹਿਲਾਂ ਭਗਵਾਨਾਂ ਦੇ ਨਾਮ ਤੇ ਬੰਦਿਆਂ ਦੇ ਨਾਮ ਬਹੁਤ ਘੱਟ ਹੁੰਦੇ, ਤੋ ਕਹਿੰਦੇ ਵਿਸ਼ਨੂੰ ਨਾਂ ਦਾ ਬੰਦਾ ਵੀ ਨਹੀਂ ਲੱਭਣਾ, ਵਿਸ਼ਨੂੰ ਲੱਭੀਏ ਕਿੱਥੋਂ, ਜਿਉਂ ਲੱਭਣ ਲੱਗੇ ਪਹਾੜਨ ਲੱਗੇ ਨਾ ਲੱਭਿਆ।
ਖੋਜਹਿ ਜਿਤ ਕਿਤ ਬਿਸ਼ਨ ਸੁਜਾਨ,
ਉਹਨੇ ਸਾਰੇ ਵਿਸ਼ਨੂੰ ਭਗਵਾਨ ਨੂੰ ਜਿੱਧਰ ਕਿੱਧਰ ਲੱਭਦੇ ਫਿਰਦੇ, ਕਦੇ ਜੰਗਲ ਚ ਜਾ ਕੇ, ਕਦੇ ਪਹਾੜਾਂ ਚ ਜਾ ਕੇ, ਕਦੇ ਨਗਰਾਂ ਚ ਜਾ ਕੇ,
ਕਰਤ ਯਤਨ ਕੋ ਪੁਸ਼ਕਰ ਆਏ,
ਇਹ ਯਤਨ ਕਰਦਿਆਂ ਕਰਦਿਆਂ ਪੁਸ਼ਕਰ ਜਿਹੜਾ ਤੀਰਥ ਹੈ ਰਾਜਸਥਾਨ ਚ, ਬੜਾ ਪ੍ਰਸਿੱਧ ਸਥਾਨ ਹੈ ਪੁਸ਼ਕਰ, ਉਥੇ ਚੱਲ ਕੇ ਆਏ।
ਇੱਕ ਗੁਫਾ ਦੇਖੀ ਤਿਸ ਥਾਏ,
ਉਥੇ ਜਦੋਂ ਪੁਸ਼ਕਰ ਆਏ ਤੇ ਇੱਕ ਗੁਫਾ ਵੇਖੀ ਇਹਨਾਂ ਨੇ ਬਹੁਤ ਡੂੰਗੀ।
ਖੋਜਤ ਅੰਤਰ ਜਾਏ ਪ੍ਰਵੇਸ਼ੇ,
ਇਹ ਲੱਭਦਿਆਂ ਲੱਭਦਿਆਂ ਉਸ ਗੁਫਾ ਦੇ ਵਿੱਚ ਚਲੇ ਗਏ, ਵੀ ਸ਼ਾਇਦ ਗੁਫਾ ਵਿੱਚ ਕਿਤੇ ਕੰਧਰ ਚ ਇਹਨਾਂ ਨੇ ਆਖਿਆ ਵੀ ਭਗਵਾਨ ਨੂੰ ਲੱਭਣ ਵਾਸਤੇ ਲੋਕ ਪਹਾੜਾਂ ਦੀਆਂ ਗੁਫਾਵਾਂ ਚ ਜਾਂਦੇ ਆ, ਵੀ ਉੱਥੇ ਕਿਤੇ ਮਿਲਦਾ ਹੋਊ। ਕਹਿੰਦੇ ਲੱਭਣ ਵਾਸਤੇ ਉਸ ਗੁਫਾ ਦੇ ਵਿੱਚ ਚਲੇ ਗਏ ਪੁਸ਼ਕਰ।
ਤਹਿ ਪਾਇਓ ਇੱਕ ਸਿੱਧ ਵਿਸ਼ੇਸ਼ੇ,
ਜਦੋਂ ਗੁਫਾ ਵਿੱਚ ਗਏ ਤੇ ਉੱਥੇ ਇੱਕ ਬੜਾ ਕੋਈ ਸਿੱਧ ਪੁਰਸ਼ ਬੈਠਾ ਸੀ, ਸਾਧਕ, ਉਸ ਗੁਫਾ ਵਿੱਚ ਕੋਈ ਤਪੱਸਵੀ ਤਪ ਕਰ ਰਿਹਾ ਸੀ।
ਨਮੋ ਕਰੀ ਨਿਜ ਕਾਜ ਸੁਣਾਇਓ,
ਇਹਨਾਂ ਨੇ ਜਾ ਕੇ ਉਹਨੂੰ ਨਮਸਕਾਰ ਕੀਤੀ, ਉਹਨੇ ਪੁੱਛਿਆ ਹਾਂ ਵੀ ਕਿਵੇਂ ਆਉਣਾ ਹੋਇਆ। ਇਹਨਾਂ ਨੇ ਆਪਣਾ ਕੰਮ ਦੱਸਿਆ ਵੀ ਅਸੀਂ ਤਾਂ ਵਿਸ਼ਨੂੰ ਨੂੰ ਲੱਭਣ ਆਏ ਹਾਂ, ਉਹਨੂੰ ਲੈ ਜਾਣਾ ਫੜ ਕੇ ਆਪਣੇ ਰਾਜੇ ਕੋਲ।
ਹਾਰ ਪਰੇ ਹਮ ਬਿਸ਼ਨ ਨਾ ਪਾਇਓ,
ਪਰ ਅਸੀਂ ਹਾਰ ਗਏ ਆ, ਥੱਕ ਗਏ ਆ, ਹੰਬ ਗਏ ਆ, ਸਾਨੂੰ ਕਿਤੇ ਬਿਸ਼ਨੂੰ ਨਹੀਂ ਲੱਭਿਆ।
ਪ੍ਰਾਨ ਦਾਨ ਦੇਹੋ ਕਰਹੋ ਬਤਾਵਨ,
ਇਹ ਸਿੱਧ ਪੁਰਸ਼ ਹੁਣ ਤੁਹਾਡੀ ਸ਼ਰਨ ਆਏ ਆ ਅਸੀਂ ਸਾਰੇ, ਤੂੰ ਸਾਡੇ ਪ੍ਰਾਣ ਦਾਨ ਕਰ, ਕਿਉਂਕਿ ਜੇ ਅਸੀਂ ਖਾਲੀ ਹੱਥ ਗਏ ਸਾਡੇ ਪ੍ਰਾਣ ਨਹੀਂ ਬਚਣੇ, ਤੇ ਹੁਣ ਸਾਡੇ ਪ੍ਰਾਣਾਂ ਦਾ ਦਾਨੀ ਤੂੰ ਬਣ, ਤੇ ਸਾਨੂੰ ਕਿਤੇ ਭਗਵਾਨ ਵਿਸ਼ਨੂੰ ਮਿਲਾ ਦੇ, ਅਸੀਂ ਉਹਨੂੰ ਫੜ ਕੇ ਲੈ ਜਾਈਏ।
ਮਹਾਂਪੁਰਖ ਤੁਮ ਸੁਖ ਉਪਜਾਵਨ,
ਤੁਸੀਂ ਮਹਾਂਪੁਰਖ ਹੋ, ਮਹਾਂਪੁਰਖਾਂ ਦੇ ਹਿਰਦਿਆਂ ਚ ਦਇਆ ਹੁੰਦੀ, ਉਹ ਜੀਵਾਂ ਤੇ ਤਰਸ ਕਰਦੇ ਨੇ, ਜੀਵਾਂ ਨੂੰ ਸੁਖ ਦਿੰਦੇ ਆ, ਸਾਨੂੰ ਸੁਖ ਦਿਓ। ਅਸੀਂ ਹੰਬ ਗਏ ਆ ਫਿਰ ਫਿਰ ਕੇ ਬੜੀਆਂ ਥਾਵਾਂ ਤੇ, ਥੱਕ ਗਏ ਆ, ਪਰ ਸਾਨੂੰ ਕਿਤੇ ਭਗਵਾਨ ਵਿਸ਼ਨੂੰ ਨਹੀਂ ਲੱਭੇ।
ਸੁਣ ਕੇ ਸਿੱਧ ਸਭ ਵਿਦ ਮਨ ਮਾਨੀ,
ਕਹਿੰਦੇ ਜਦੋਂ ਇਹਨਾਂ ਮੰਤਰੀਆਂ ਨੇ ਸਿਪਾਹੀਆਂ ਨੇ ਬੇਨਤੀ ਕੀਤੀ, ਉਹ ਸਿੱਧ ਪੁਰਸ਼ ਦੇ ਮਨ ਚ ਦਇਆ ਦਾ ਭਾਵ ਆਇਆ, ਉਹਨਾਂ ਨੇ ਇਹਨਾਂ ਦੀ ਗੱਲ ਮੰਨੀ।
ਹੱਠ ਕਰ ਰਹੇ ਪ੍ਰਾਨ ਹੋਏ ਹਾਨੀ,
ਇਹ ਹੱਠ ਕਰਕੇ ਬਹਿ ਗਏ ਵੀ ਅਸੀਂ ਤੇਰਾ ਦਰ ਨਹੀਂ ਛੱਡਣਾ, ਹੁਣ ਜਿਵੇਂ ਕਿਵੇਂ ਕਰਕੇ ਸਾਨੂੰ ਕਿਸੇ ਰਾਹ ਪਾ, ਵੀ ਸਾਨੂੰ ਇਹ ਸਮੱਸਿਆ ਚੋਂ ਕੱਢ, ਵਿਸ਼ਨੂੰ ਕਿਤੇ ਲੱਭਦਾ ਨਹੀਂ, ਉਹਨੂੰ ਲੱਭੇ ਬਿਨਾਂ ਅਸੀਂ ਰਾਜ ਭਾਗ ਚ ਆਪਣੇ ਚ ਵਾਪਸ ਨਹੀਂ ਜਾ ਸਕਦੇ, ਵੀ ਸਾਨੂੰ ਇਹ ਸਮੱਸਿਆ ਚੋਂ ਕੱਢੋ ਮਹਾਂਪੁਰਖੋ, ਜਿਵੇਂ ਕਿਵੇਂ ਕਰਕੇ ਸਾਨੂੰ ਰਸਤਾ ਦੱਸੋ।
ਦਇਆ ਕਰੀ ਸਿੱਧ ਲੈ ਸਭ ਸੰਗ,
ਉਹ ਸਿੱਧ ਦੇ ਮਨ ਚ ਦਇਆ ਆਈ, ਕਹਿੰਦਾ ਚਲੋ ਮੇਰੇ ਨਾਲ ਚਲੋ, ਮੈਂ ਤੁਹਾਨੂੰ ਕਿਤੇ ਟਿਕਾਣੇ ਲੈ ਕੇ ਚੱਲਾਂ। ਉਹ ਕਹਿੰਦੇ ਸਿੱਧ ਪੁਰਸ਼ ਜਿਹੜਾ ਉਦੋਂ ਤੇ ਅੱਗੋਂ ਵੱਡਾ ਕੋਈ ਮਹਾਂਪੁਰਖ ਸੀ ਜਿਹਦਾ ਉਹ ਚੇਲਾ ਸੀ, ਇਹ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਉਸ ਪਾਸੇ ਨੂੰ ਚੱਲ ਪਿਆ।
ਚੜੇ ਜਾਏ ਗਿਰਨਾਰ ਉਤੰਗ,
ਇੱਕ ਗਿਰਨਾਰ ਨਾਮ ਦਾ ਪਹਾੜ ਹੈ, ਇਹ ਚੱਲ ਕੇ ਉਸ ਪਹਾੜ ਦੇ ਉੱਤੇ ਚਲੇ ਗਏ।
ਤਿਸ ਮਹਿ ਸਿੱਧ ਰਹਿ ਸਮੁਦਾਇਆ,
ਉੱਥੇ ਬੜੇ ਬੜੇ ਸਿੱਧ ਪੁਰਸ਼ ਰਹਿੰਦੇ ਸੀ ਗਿਰਨਾਰ ਨਾਮ ਦੇ ਪਹਾੜ ਤੇ।
ਉੱਚੇ ਚੜੇ ਬਿਲੋਕ ਨਿਕਾਇਆ,
ਇਹ ਗੁਜਰਾਤ ਦੇ ਇਲਾਕੇ ਚ ਕਾਠੀਆਵਾੜ ਦੇ ਇਲਾਕੇ ਚ ਵੱਡਾ ਪਹਾੜ ਹੈ ਗਿਰਨਾਰ, ਉਹਦੇ ਤੇ ਬੜੇ ਬੜੇ ਸਿੱਧ ਪੁਰਸ਼ ਸੀ, ਇਹ ਉਹਨਾਂ ਸਾਰੇ ਵਜ਼ੀਰਾਂ ਨੂੰ ਸਿਪਾਹੀਆਂ ਨੂੰ ਲੈ ਕੇ ਉਸ ਪਹਾੜ ਤੇ ਜਾ ਚੜਿਆ।
ਇੱਕ ਜਗ ਰਾਜ ਸਿੱਧ ਤਹਿ ਪੂਰਾ,
ਉਹਨਾਂ ਸਾਰੇ ਸਿੱਧਾਂ ਵਿੱਚ ਇੱਕ ਸਿੱਧ ਬੜਾ ਪੂਰਨ ਸਿੱਧ ਸੀ, ਉਹਦਾ ਨਾਂ ਸੀ ਜਗ ਰਾਜ ਸਿੱਧ। ਉਹ ਜਗਰਾਜ ਨਾਮ ਦਾ ਸਿੱਧ ਸੀ ਉਹਦੇ ਕੋਲ ਗਏ।
ਮਿਲੇ ਜਾਏ ਕਰ ਤਿਸ ਜਸ ਰੂਰਾ,
ਜਾ ਕੇ ਉਹਦੀ ਵਡਿਆਈ ਕੀਤੀ, ਉਹਦਾ ਜਸ ਗਾਇਆ,
ਸਕਲ ਪ੍ਰਸੰਗ ਸੁਨਾਵਨ ਕੀਨ।
ਫਿਰ ਇਹਨਾਂ ਨੇ ਆਪਣਾ ਸਾਰਾ ਪ੍ਰਸੰਗ ਉਸ ਜਗਰਾਜ ਨਾਮ ਦੇ ਸਿੱਧ ਨੂੰ ਸੁਣਾਇਆ,
ਜਿਸ ਬਿਦ ਰਾਜ ਤ੍ਰਿਆ ਨੇ ਲੀਨ।
ਦੱਸਿਆ ਵੀ ਉਹ ਇਸਤਰੀ ਕਿਵੇਂ ਰਾਜੇ ਦੇ ਤਖ਼ਤ ਤੇ ਬੈਠੀ, ਸਾਰੀ ਉਹਨਾਂ ਨੇ ਕਹਾਣੀ ਸੁਣਾਈ ਵੀ ਏਦਾਂ ਪਹਿਲਾਂ ਇੱਕ ਸ਼ਿਕਾਰੀ ਫੜਿਆ ਸੀ, ਉਹਦੇ ਤੇ ਦਇਆ ਕਰਕੇ ਉਹਨੂੰ ਛੁਡਾ ਕੇ ਨੇ ਆਪਣਾ ਆਪ ਬਣਾ ਲਿਆ। ਮਹੀਨੇ ਬਾਅਦ ਰਾਜੇ ਬਿਕਰਮਾਜੀਤ ਨੇ ਬੁਲਾਇਆ ਇਹਨੂੰ, ਉਹਨੂੰ ਅੱਗੇ ਚਰਿੱਤਰ ਖੇਡ ਕੇ ਕਿਹਾ ਵੀ ਮੈਂ ਤਾਂ ਤੇਰੇ ਘਰ ਦੀ ਰੋਟੀ ਖਾ ਕੇ ਨਰ ਤੋਂ ਨਾਰੀ ਹੋ ਗਈ ਹਾਂ, ਮੈਨੂੰ ਦੁਬਾਰਾ ਨਰ ਬਣਾ। ਬਿਕਰਮਾਜੀਤ ਜੰਗਲ 'ਚ ਚਲਾ ਗਿਆ, ਇੱਕ ਤਪੱਸਵੀ ਨੂੰ ਆਪਣੀ ਥਾਂ 'ਤੇ ਬਿਠਾ ਗਿਆ ਰਾਜ ਕਰਨ ਲਈ, ਅਤੇ ਉਹਨੇ ਕੀ ਕੀਤਾ, ਉਹਨੇ ਦੁਬਾਰਾ ਇਸ ਇਸਤਰੀ ਨੂੰ ਸੱਦ ਕੇ, ਉਹੀ ਬੱਧਕ ਸੀ ਜਿਹਦੇ 'ਤੇ ਇਹਨੇ ਦਇਆ ਕੀਤੀ ਸੀ, ਉਹਨੇ ਤਖ਼ਤ 'ਤੇ ਬਿਠਾ ਤਾ, ਇਹਨੇ ਸਾਡੀ ਆਹ ਡਿਊਟੀ ਲਾ ਛੱਡੀ ਹੈ ਵੀ ਜਾ ਕੇ ਵਿਸ਼ਨੂੰ ਨੂੰ ਲੱਭ ਕੇ ਲਿਆਓ, ਫੜ ਕੇ ਲਿਆਓ ਜਿੱਥੇ ਵੀ ਮਿਲੇ। ਅਸੀਂ ਹੰਭ ਗਏ ਹਾਂ, ਹੁਣ ਲੱਭਦਿਆਂ ਲੱਭਦਿਆਂ ਥੱਕ ਗਏ ਹਾਂ, ਉਹ ਲੱਭਦਾ ਕੋਈ ਨਹੀਂ।
ਬੰਨਿਓ ਚਹੈ ਨਰ ਹੁਕਮ ਬਖਾਨਾ,
ਉਹਨੇ ਜਗਰਾਜ ਸਿੱਧ ਜਿਹੜਾ ਸੀ ਉਹਨੇ ਪੁੱਛਿਆ ਵੀ ਉਹ ਵਿਸ਼ਨੂੰ ਨੂੰ ਲੱਭਦੀ ਕਿਉਂ ਹੈ, ਵੀ ਉਹਨੇ ਵਿਸ਼ਨੂੰ ਨੂੰ ਲਵਾ ਕੇ ਕੋਈ ਕੰਮ ਕਰਾਉਣਾ ਹੋਣਾ ਨਾ। ਉਹ ਦੱਸਣ ਲੱਗੇ, ਕਹਿੰਦੇ ਉਹ ਤਾਂ ਲੱਭਦੀ ਆ, ਉਹ ਕਹਿੰਦੀ ਆ ਵੀ ਮੈਂ ਪੁਰਖ ਬਣਨਾ, ਇਸਤਰੀ ਤੋਂ ਨਾਰੀ ਤੋਂ ਪੁਰਖ ਦੇ ਜਾਮੇ ਵਿੱਚ ਆਉਣਾ, ਉਹ ਤਾਂ ਵਿਸ਼ਨੂੰ ਨੂੰ ਲੱਭਦੀ ਹੈ।
ਫਕਰ ਉਹ ਅੰਨ ਹੈ ਬਿਸ਼ਨ ਸੁਜਾਨਾ,
ਤੇ ਉਹ ਕਹਿੰਦੀ ਵਿਸ਼ਨੂੰ ਕਰ ਸਕਦਾ ਹੈ ਵੀ ਉਹਨੂੰ ਫੜ ਕੇ ਲਿਆਓ ਮੇਰੇ ਕੋਲ, ਜੇ ਮੇਰਾ ਹੁਕਮ ਮੰਨਦੇ ਜੇ ਤੇ ਉਹਨੂੰ ਫੜ ਕੇ ਲਿਆਓ, ਉਹੀ ਮੈਨੂੰ ਨਾਰੀ ਤੋਂ ਨਰ ਬਣਾਵੇਗਾ।
ਇਸ ਕਰ ਲੋਕ ਹਜ਼ਾਰ ਹੋ ਫਿਰੇ,
ਹੇ ਸਿੱਧ ਪੁਰਸ਼ ਜੀ, ਇਸ ਕੰਮ ਲਈ ਹਜ਼ਾਰਾਂ ਸਿਪਾਹੀ ਸਾਡੇ ਤੁਰੇ ਫਿਰਦੇ ਆ, ਲੱਭਦੇ ਫਿਰਦੇ ਭਗਵਾਨ ਵਿਸ਼ਨੂੰ ਨੂੰ।
ਨਹੀਂ ਬਿਸ਼ਨ ਕੋ ਕਤ ਹੂੰ ਧਰੇ,
ਪਰ ਕਿਤੇ ਭਗਵਾਨ ਵਿਸ਼ਨੂੰ ਜੀ ਲੱਭ ਹੀ ਨਹੀਂ ਰਹੇ, ਅਸੀਂ ਤਾਂ ਲੱਭ ਲੱਭ ਕੇ ਥੱਕ ਗਏ ਹਾਂ, ਕਿਤੇ ਨਹੀਂ ਮਿਲੇ। ਬੜਿਆਂ ਮੰਦਰਾਂ 'ਚ ਗਏ, ਬੜੇ ਪਹਾੜਾਂ ਵਿੱਚ ਗਏ, ਬੜੇ ਜੰਗਲਾਂ 'ਚ, ਨਗਰਾਂ 'ਚ, ਸ਼ਹਿਰਾਂ 'ਚ, ਅਸੀਂ ਬੜੀਆਂ ਥਾਵਾਂ ਤੇ ਜਾ ਜਾ ਕੇ ਵੇਖ ਆਏ ਹਾਂ, ਲੱਭ ਆਏ ਹਾਂ।
ਸੁਣ ਜਗਰਾਜ ਸਿੱਧ ਬਰ ਦੀਨਾ,
ਕਹਿੰਦੇ ਜਦੋਂ ਇਹ ਗੱਲ ਸੁਣੀ ਤੇ ਉਹ ਜਿਹੜਾ ਜਗਰਾਜ ਨਾਮ ਦਾ ਸਿੱਧ ਸੀ ਉਹਨੇ ਵਰ ਦਿੱਤਾ, ਕਹਿੰਦੇ ਜਿਹੜਾ ਕੰਮ ਭਗਵਾਨ ਨੇ ਕਰਨਾ ਉਹ ਏਡੇ ਵੱਡੇ ਭਗਵਾਨ ਨੂੰ ਫੜਨ ਦੀ ਕੀ ਲੋੜ ਹੈ, ਮੈਂ ਉਹਦਾ ਦਾਸ ਹਾਂ, ਮੈਂ ਹੀ ਕਰ ਦਿੰਦਾ, ਵੀ ਮੈਂ ਉਹਦਾ ਦਾਸ ਹਾਂ ਭਗਵਾਨ ਦਾ, ਵੀ ਉਹ ਕੰਮ ਮੈਂ ਕਰ ਦਿੰਦਾ ਜਿਹੜਾ ਭਗਵਾਨ ਨੇ ਕਰਨਾ ਸੀ, ਇਹ ਨਿੱਕੇ ਜੇ ਕੰਮ ਲਈ ਭਗਵਾਨ ਨੂੰ ਫੜਨ ਵਾਸਤੇ ਕੀ ਜ਼ਰੂਰਤ ਹੈ ਵੀ ਉਹਨੂੰ ਤੁਸੀਂ ਗ੍ਰਿਫਤਾਰ ਕਰਨ ਵਾਸਤੇ ਲੱਭਦੇ ਫਿਰਦੇ ਜੇ, ਮੈਂ ਹਾਜ਼ਰ ਹਾਂ। ਕਹਿੰਦੇ ਇਹ ਕੰਮ ਮੈਂ ਕਰ ਦਿੰਦਾ। ਹਾਂਜੀ,
ਤੁਮਰੋ ਨਿਰਪ ਨਰ ਹੋਏ ਲਿਹੋ ਚੀਨਾ,
ਕਹਿੰਦੇ ਮੈਂ ਬਚਨ ਕਰਦਾ ਵੀ ਜਿਹੜਾ ਤੁਹਾਡਾ ਰਾਜ ਹੈ ਇਸਤਰੀ ਜਾਮੇ 'ਚ ਹੈ ਹੁਣ, ਉਹ ਨਰ ਜਾਮੇ 'ਚ ਹੋ ਜਾਏ, ਉਹ ਹੁਣ ਮਰਦ ਬਣ ਜਾਏਗਾ, ਇਸਤਰੀ ਤੋਂ ਮਰਦ ਦੇ ਜਾਮੇ 'ਚ ਆ ਜਾਏਗੀ।
ਹੁਣ ਮੰਤਰੀ ਕਹਿ ਬਿਸ਼ਨ ਜੇ ਚਾਹੈ,
ਜਦੋਂ ਉਹਨੇ ਬਚਨ ਕਰਤਾ ਸਿੱਧ ਪੁਰਸ਼ ਨੇ ਵੀ ਏਦਾਂ ਹੀ ਹੋਵੇਗਾ ਜਾਓ, ਉਹ ਅੱਗੋਂ ਸਿਪਾਹੀ ਵਜ਼ੀਰ ਉਹ ਕਹਿਣ ਲੱਗੇ ਮਹਾਂਪੁਰਖੋ ਵੀ ਤੁਹਾਡਾ ਬਚਨ ਸਿਰ ਮੱਥੇ ਹੈ, ਪਰ ਉਹ ਜੇ ਉਹਨੇ ਜਿੱਦ ਕੀਤੀ ਵੀ ਮੈਨੂੰ ਵਿਸ਼ਨੂੰ ਲਿਆ ਕੇ ਦਿਓ ਫੜ ਕੇ, ਅਤੇ ਮਹਾਰਾਜ ਉਹ ਅਸੀਂ ਜਿੱਦ ਉਹਦੀ ਕਿਵੇਂ ਪੂਰੀ ਕਰਾਂਗੇ, ਜਿਹੜਾ ਰਾਜ ਹੱਠ ਹੁੰਦਾ ਤ੍ਰਿਆ ਹੱਠ ਹੁੰਦਾ ਬੜਾ ਭਿਆਨਕ ਹੁੰਦਾ, ਜੇ ਉਹਨੇ ਜਿੱਦ ਕਰ ਲਈ ਵੀ ਲਿਆਓ ਰਾਜਾ ਮੈਂ ਵਿਸ਼ਨੂੰ ਫੜ ਕੇ ਲਿਆਓ, ਭਾਵੇਂ ਮੈਂ ਨਰ ਵੀ ਬਣ ਗਈ ਹਾਂ ਪਰ ਵਿਸ਼ਨੂੰ ਲਿਆਓ ਫੜ ਕੇ, ਅਤੇ ਅਸੀਂ ਕਿੱਥੋਂ ਲੈ ਕੇ ਜਾਵਾਂਗੇ ਮਹਾਰਾਜ ਉਹਦੇ ਕੋਲ। ਹਾਂਜੀ,
ਤੋ ਹਮ ਕਹਾ ਕਹੈ ਤਿਸ ਪਾਹੈ,
ਅਸੀਂ ਉਹਨੂੰ ਕੀ ਕਵਾਂਗੇ ਜੇ ਉਹਨੇ ਕਿਹਾ ਵੀ ਤੁਸੀਂ ਵਿਸ਼ਨੂੰ ਨੂੰ ਨਹੀਂ ਲਿਆਏ ਫੜ ਕੇ, ਤੇ ਅਸੀਂ ਉਹਨੂੰ ਜਵਾਬ ਕੀ ਦੇਵਾਂਗੇ।
ਇਮ ਸੁਨ ਸਿੱਧ ਸਾਥ ਤਬ ਹੋਏ,
ਉਹ ਸਿੱਧ ਕਹਿੰਦਾ ਚਲੋ ਫਿਰ ਮੈਂ ਨਾਲ ਚੱਲਣਾ, ਤੁਹਾਡੀ ਇਹ ਸਮੱਸਿਆ ਦਾ ਸਮਾਧਾਨ ਮੈਂ ਕਰਦਾ। ਉਹ ਸਿੱਧ ਜਿਹੜਾ ਜੁਗਰਾਜ ਨਾਮ ਦਾ ਸਿੱਧ ਸੀ ਜਗਰਾਜ, ਉਹ ਇਹਨਾਂ ਦੇ ਨਾਲ ਚੱਲ ਪਿਆ ਮੰਤਰੀਆਂ ਦੇ ਸਿਪਾਹੀਆਂ ਦੇ।
ਬਿਕਰਮ ਨਿਕਟ ਗਏ ਸਭ ਕੋਏ,
ਇਹ ਚੱਲ ਕੇ ਪਹਿਲਾਂ ਗਏ ਰਾਜੇ ਬਿਕਰਮਾਜੀਤ ਕੋਲ, ਵੀ ਜਿਹਨੂੰ ਪਤਾ ਹੀ ਨਹੀਂ ਵਿਚਾਰਾ ਜੰਗਲ 'ਚ ਤਪ ਕਰਨ ਬੈਠਾ ਵੀ ਉਹਨੂੰ ਇਸਤਰੀ ਨੂੰ ਪੁਰਖ ਬਣਾਉਣਾ, ਮੇਰੀ ਰੋਟੀ ਖਾ ਕੇ ਉਹ ਇਸਤਰੀ ਬਣ ਗਈ ਹੈ, ਵੀ ਪਹਿਲਾਂ ਉਹਨੂੰ ਤਾਂ ਜਾ ਕੇ ਦੱਸੀਏ ਜਿਹੜਾ ਸਾਧਨਾ ਕਰ ਰਿਹਾ, ਕਿਉਂਕਿ ਉਹਦੇ ਤਪ ਦਾ ਹੀ ਇਹ ਸਾਰੀ ਖੇਡ ਬਣ ਰਹੀ ਹੈ। ਅਤੇ ਕਹਿੰਦੇ ਚੱਲ ਕੇ ਨਾ ਪਹਿਲਾਂ ਬਿਕਰਮਾਜੀਤ ਕੋਲ ਆਏ,
ਤਿਸ ਕੋ ਲੈ ਕਰ ਸੰਗ ਸਿਧਾਰੇ,
ਉਹਦੇ ਨਾਲ ਜਾ ਕੇ ਗੱਲਬਾਤ ਕੀਤੀ, ਰਾਜਾ ਚੱਲ ਇੱਥੇ ਤਾਂ ਖੇਡ ਹੋ ਰਹੀ ਹੈ ਵੀ ਉਹ ਤਾਂ ਜਿਹੜੀ ਦਾਸੀ ਤੇਰੀ ਘਰ ਦੀ ਦਾਸੀ ਸੀ ਉਹ ਹੈ ਹੀ ਪਹਿਲਾਂ ਇਸਤਰੀ ਜਾਮੇ 'ਚ ਸੀ, ਅਤੇ ਨਰ ਤਾਂ ਹੈ ਹੀ ਨਹੀਂ ਸੀ, ਉਹ ਸਾਰੀ ਗੱਲ ਬਿਕਰਮਾਜੀਤ ਨੂੰ ਦੱਸੀ। ਪਰ ਉਹਨੇ ਦਇਆ ਭਾਵ ਰੱਖਿਆ, ਹਿਰਦਾ ਸ਼ੁੱਧ ਸੀ, ਕੋਈ ਮਲਨ ਭਾਵ ਨਹੀਂ ਸੀ ਉਹਦੇ ਅੰਦਰ, ਉਹਨੇ ਕੋਈ ਕੂਟਨੀਤੀ ਨਹੀਂ ਸੀ ਵਰਤੀ, ਹਿਰਦਾ ਸ਼ੁੱਧ ਸੀ। ਤੂੰ ਰਾਜਾ ਬਿਕਰਮਾਜੀਤ ਨੂੰ ਨਾਲ ਲੈ ਕੇ ਵਾਪਸ ਰਾਜ ਭਾਗ ਵਿੱਚ ਆਏ,
ਸਗਲੇ ਪਹੁੰਚੇ ਪੁਰੀ ਮਝਾਰੇ।
ਰਾਜਾ ਬਿਕਰਮਾਜੀਤ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ, ਉਹ ਜਿਹੜਾ ਜੁਗਰਾਜ ਨਾਮ ਦਾ ਸਿੱਧ ਸੀ, ਉਹ ਵੀ ਇਹਦੇ ਜਿੰਨੇ ਵਜ਼ੀਰ ਅਹਿਲਕਾਰ ਉਹ ਸਾਰੇ ਸ਼ਹਿਰ ਵਿੱਚ ਆ ਗਏ।
ਦਾਸੀ ਤ੍ਰਿਆ ਪੁਰਖ ਕਰ ਦਿਓ।
ਜਦੋਂ ਆਏ ਤੇ ਹੁਣ ਉਹ ਸਿੱਧ ਪੁਰਸ਼ ਦੇ ਬਚਨ ਹੋ ਚੁੱਕੇ ਸੀ ਪਹਿਲੋਂ ਹੀ, ਉਹ ਇਸਤਰੀ ਤੋਂ ਨਰ ਬਣ ਚੁੱਕੀ ਸੀ, ਉਹਦਾ ਜਿਹੜਾ ਸਰੀਰ ਸੀ ਉਹ ਮਰਦਾਂ ਵਾਲਾ ਹੋ ਗਿਆ ਜਦੋਂ ਉਹਨੇ ਬਚਨ ਕੀਤਾ।
ਸਰਬ ਰਾਜ ਪਰ ਬਿਕਰਮ ਕੀਓ।
ਉਹ ਰਾਜੇ ਬਿਕਰਮਾਜੀਤ ਨੇ ਜਾ ਕੇ ਉਹ ਸਾਰੀ ਮਸਲਾ ਉਹਨੇ ਹੱਥ ਜੋੜੇ, ਉਹਨੇ ਆਖਿਆ ਵੀ ਮੈਂ ਨਰ ਤਨ ਵਿੱਚ ਆਉਣ ਦੀ ਇੱਛਾ ਰੱਖਦੀ ਸੀ, ਤੋ ਮੇਰੀ ਇਹ ਇੱਛਾ ਕੇਵਲ ਇੱਕ ਬਦਕ ਦੇ ਉੱਤੇ ਦਇਆ ਕਰਨ ਦੇ ਨਾਲ ਹੀ ਪੂਰੀ ਹੋ ਗਈ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਵੇਖੋ ਦਇਆ ਦਾ ਭਾਵ ਕੇਵਲ ਇੱਕ ਉਹਦੇ ਤੇ ਦਇਆ ਕਰਕੇ ਆਪਣਾ ਆਪ ਬਣਾਇਆ ਤੇ ਉਹਦੀ ਕਿੱਡੀ ਵੱਡੀ ਕਿੱਡਾ ਵੱਡਾ ਚਮਤਕਾਰ ਵਰਤ ਗਿਆ ਉਹਦੀ ਕਾਇਆ ਨਾਲ। ਉਹਨੂੰ ਨਰ ਤਨ ਦੀ ਇੱਛਾ ਸੀ, ਉਹ ਨਰ ਹੋ ਗਈ ਦਇਆ ਦੇ ਭਾਵ ਨਾਲ ਹੀ। ਤੋ ਦਇਆ ਜਿਹੜੀ ਆ ਇਹ ਮੂਲ ਹੈ, ਦਇਆ ਵਿੱਚੋਂ ਬਹੁਤ ਕੁਝ ਪ੍ਰਾਪਤ ਹੋ ਸਕਦਾ। ਤੋ ਦਇਆ ਦਾ ਭਾਵ ਹੋਣਾ ਚਾਹੀਦਾ। ਤੋ ਰਾਜੇ ਬਿਕਰਮਾਜੀਤ ਨੇ ਫਿਰ ਤਖ਼ਤ ਤੇ ਆ ਕੇ ਆਪਣਾ ਰਾਜ ਸੰਭਾਲ ਲਿਆ।
ਬਹਰ ਮਛਿੰਦਰ ਗੋਰਖਨਾਥ।
ਉਹ ਜਿਹੜੀ ਇਸਤਰੀ ਨਰਤਨ ਚ ਆ ਗਈ ਉਹਨੂੰ ਇਹਨੇ ਆਪਣਾ ਵਜ਼ੀਰ ਬਣਾ ਲਿਆ। ਏਦਾਂ ਜਦੋਂ ਮਛਿੰਦਰ ਨਾਥ ਤੇ ਗੋਰਖਨਾਥ ਆਏ,
ਆਵਤ ਭਏ ਮੇਲ ਕਰ ਸਾਥ।
ਉਹ ਰਾਜੇ ਬਿਕਰਮਾਜੀਤ ਨੂੰ ਆ ਕੇ ਮਿਲੇ,
ਮਿਲ ਕਰ ਰਾਜਾ ਰਾਜ ਬਿਠਾਇਓ।
ਉਹਨਾਂ ਨੇ ਮਿਲ ਕੇ ਫਿਰ ਬਿਕਰਮਾਜੀਤ ਨੂੰ ਰਾਜੇ ਨੂੰ ਤਖ਼ਤ ਤੇ ਬਿਠਾ ਦਿੱਤਾ।
ਸੋ ਦਾਸੀ ਮੰਤਰੀ ਠਹਿਰਾਇਓ।
ਉਹ ਜਿਹੜੀ ਦਾਸੀ ਸੀ ਉਹਨੂੰ ਇਹਦਾ ਮੰਤਰੀ ਬਣਾ ਦਿੱਤਾ, ਵਜ਼ੀਰ ਬਣਾ ਦਿੱਤਾ।
ਕਹਿਓ ਮਨੁੱਖ ਦੇਹ ਹੈ ਵਿਸ਼ਨੂੰ।
ਕਹਿਣ ਲੱਗੇ ਵੀ ਇਹ ਜਿਹੜੀ ਮਨੁੱਖ ਦੇਹ ਹੈ ਨਾ, ਇਹੀ ਵਿਸ਼ਨੂੰ। ਉਹ ਕਹਿੰਦੇ ਵਿਸ਼ਨੂੰ ਲੱਭੋ, ਉਹ ਕਹਿੰਦੇ ਆਹ ਜਿਹੜੀ ਦੇਹ ਹੈ ਇਹੀ ਵਿਸ਼ਨੂੰ ਹੈ, ਇਹਦੇ ਵਿੱਚ ਹੀ ਵਿਸ਼ਨੂੰ ਹੈ, ਇਹਦੇ 'ਚ ਹੀ ਸ਼ਿਵ ਹੈ, ਇਹਦੇ 'ਚ ਹੀ ਬ੍ਰਹਮ ਹੈ, ਇਹਦੇ 'ਚ ਹੀ ਇੰਦਰ ਹੈ, 33 ਕੋਟੀ ਦੇ ਦੇਵਤੇ ਇਸ ਕਾਇਆ ਦੇ ਵਿੱਚ ਹੀ ਨੇ, ਬਾਹਰ ਤਾਂ ਹੈ ਹੀ ਨਹੀਂ ਕੁਝ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬਾਹਰ ਹੈ ਉਹ ਇਸ ਪਿੰਡੇ ਦੇ ਵਿੱਚ ਹੈ। ਉਹਨਾਂ ਦੱਸਿਆ, ਇਹ ਕਹਿੰਦੇ ਵੀ ਵਿਸ਼ਨੂੰ ਦਾ ਲਿਆਂਦਾ ਨਹੀਂ ਫੜ ਕੇ। ਉਹਨਾਂ ਆਖਿਆ ਜਿਹੜੇ ਸਿੱਧ ਆਏ ਮਛਿੰਦਰ ਨਾਥ ਵਰਗੇ, ਉਹਨਾਂ ਆਖਿਆ ਜਿਹੜੀ ਦੇਹ ਹੈ ਇਹੀ ਵਿਸ਼ਨੂੰ ਹੈ।
ਤੁਰਤ ਦਇਆ ਕੋ ਫਲ ਤੇ ਦੇ ਤਿਸ ਨੂੰ।
ਕਹਿੰਦੇ ਤੂੰ ਦਇਆ ਦਾ ਭਾਵ ਰੱਖਿਆ ਸੀ, ਇਹ ਦਇਆ ਦਾ ਫਲ ਤੈਨੂੰ ਤੁਰਤ ਫੁਰਤ ਮਿਲ ਗਿਆ ਹੈ।
ਯੁਗ ਕੋ ਧਰਮ ਇਹੀ ਦਿਖਰਾਇਓ।
ਕਹਿੰਦੇ ਇਸ ਯੁਗ ਦਾ ਇਹੀ ਧਰਮ ਹੈ।
ਗੁਰੂ ਪਾਰਦੀ ਨ੍ਰਿਪ ਠਹਿਰਾਇਓ।
ਕਹਿੰਦੇ ਉਹ ਜਿਹੜਾ ਪਾਰਦੀ ਸੀ ਉਹਨੂੰ ਇਹਨਾਂ ਨੇ ਰਾਜੇ ਬਿਕਰਮਾਜੀਤ ਨੇ ਆਪਣਾ ਗੁਰੂ ਮੰਨ ਲਿਆ ਵੀ ਇਹੀ ਮੇਰਾ ਗੁਰੂ ਹੋਇਆ, ਇਹਨੂੰ ਵੇਖ ਕੇ ਮੈਨੂੰ ਸਾਧਨਾ ਕਰਨ ਦੀ ਪ੍ਰੇਰਨਾ ਮਿਲੀ, ਉਹਨੇ ਉਸੇ ਨੂੰ ਗੁਰੂ ਮੰਨ ਲਿਆ।
ਸਗਰੇ ਪਾਪ ਕਟੇ ਤਿਸ ਕੇਰੇ।
ਔਰ ਉਹਦੇ ਸਾਰੇ ਪਾਪ ਕੱਟੇ ਗਏ।
ਯਾਂ ਤੇ ਸਿੱਖੋ ਸੁਣੋ ਭਲੇਰੇ।
ਐ ਗੁਰੂ ਕੇ ਸਿੱਖੋ ਇਹ ਗੱਲ ਭਲੀ ਸੁਣੋ।
ਨਾਮ ਪ੍ਰਤਾਪ ਭਲੇ ਪਿਖ ਲਇਓ।
ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਭਲੀ ਤਰ੍ਹਾਂ ਤਾਂ ਵੇਖ ਲਓ।
ਰਾਜਾ ਗੁਰੂ ਪਾਰਧੀ ਭਇਓ।
ਕਹਿੰਦੇ ਉਹ ਪਾਰਧੀ ਨਾਮ ਜਪਣ ਕਰਕੇ ਸ਼ਿਕਾਰੀ ਸੀ, ਉਹ ਨਾਮ ਜਪਣ ਦਾ ਪ੍ਰਤਾਪ ਵੇਖੋ ਕਿ ਉਹ ਸ਼ਿਕਾਰੀ ਰਾਜੇ ਬਿਕਰਮਾਜੀਤ ਦਾ ਗੁਰੂ ਬਣ ਗਿਆ। ਨਾਮ ਦਾ ਪ੍ਰਤਾਪ ਹੈ ਨਾ, ਇਹ ਨਾਮ ਦੀ ਮਹਿਮਾ ਹੈ।
ਦਾਸੀ ਦੇਹ ਪੁਰਖ ਹੋਇ ਗਇਓ।
ਔਰ ਉਹ ਜਿਹੜੀ ਦਾਸੀ ਸੀ ਉਹਨੂੰ ਪੁਰਖ ਜਾਮਾ ਪ੍ਰਾਪਤ ਹੋ ਗਿਆ।
ਬਹੁਰ ਨ੍ਰਿਪਦ ਮੰਤਰੀ ਠਹਿਰਾਇਓ।
ਫਿਰ ਰਾਜੇ ਬਿਕਰਮਾਜੀਤ ਦਾ ਉਹ ਮੰਤਰੀ ਬਣ ਗਿਆ।
ਭਇਓ ਦਇਆ ਕੋ ਫਲ ਤਤਕਾਲਾ।
ਦਇਆ ਦਾ ਫਲ ਉਸ ਇਸਤਰੀ ਨੂੰ ਪ੍ਰਾਪਤ ਹੋਇਆ।
ਕਰੀ ਕਹਾ ਤੇ ਕਹਾ ਵਿਸਾਲਾ।
ਦੇਖੋ ਕਿੱਥੋਂ ਕੀ ਖੇਡ ਵਰਤ ਗਈ।
ਮਹਿ ਪਾਲਕ ਪਰਮਾਰਥ ਕੀਨਾ।
ਰਾਜੇ ਬਿਕਰਮਾਜੀਤ ਨੇ ਵੀ ਆਪਣਾ ਪਰਮਾਰਥ ਸਿੱਧ ਕਰ ਲਿਆ ਭਜਨ ਕਰ ਕੇ।
ਗਨ ਸਿੱਧਨ ਕੋ ਦਰਸ਼ਨ ਲੀਨਾ।
ਕਿੰਨੇ ਸਿੱਧ ਪੁਰਸ਼ਾਂ ਦੇ ਦਰਸ਼ਨ ਉਹਨੂੰ ਘਰ ਬੈਠੇ ਨੂੰ ਹੋ ਗਏ ਬਿਕਰਮਾਜੀਤ ਨੂੰ।
ਅੰਤ ਸਮੇਂ ਤਨ ਤਿਆਗ ਸਿਧਾਰੇ।
ਔਰ ਅੰਤ ਸਮੇਂ ਤਨ ਤਿਆਗ ਕੇ
ਬਸੇ ਬਿਸ਼ਨਪੁਰ ਮਹਿਪੁਨ ਸਾਰੇ।
ਉਹ ਆਪਣੇ ਭਗਵਾਨ ਵਿਸ਼ਨੂੰ ਦੀ ਪੁਰੀ ਚ ਜਾ ਨਿਵਾਜੇ।
ਇਮ ਕਲਯੁਗ ਕੋ ਤਨ ਬਖਾਨਾ।
ਪਾਤਸ਼ਾਹ ਕਹਿੰਦੇ ਕਲਯੁਗ ਦਾ ਸਮਾਂ ਧਨ ਹੈ।
ਫਲ ਸਭ ਯੁਗ ਤੇ ਦੇਤ ਮਹਾਨਾ।
ਕਲਯੁਗ ਸਾਰੇ ਯੁੱਗਾਂ ਚ ਉੱਤਮ ਤਾਂ ਹੈ ਕਿਉਂਕਿ ਇਹਦੇ ਵਿੱਚ ਨਾਮ ਜਪਣ ਦਾ ਤੇ ਦਇਆ ਕਰਨ ਦਾ ਸਭ ਤੋਂ ਵੱਡਾ ਫਲ ਪ੍ਰਾਪਤ ਹੁੰਦਾ। ਕਲਯੁਗ ਵਿੱਚ
ਦੋਹਰਾ ਤਨ ਇਹ ਕਲਯੁਗ ਜੁਗ ਖਰਾ ਕਰਨੀ ਥੋਰੀ ਹੋਏ।
ਪਾਤਸ਼ਾਹ ਕਹਿੰਦੇ ਕਲਯੁਗ ਦਾ ਇਹ ਸਮਾਂ ਧਨ ਹੈ, ਖਰਾ ਯੁਗ ਹੈ, ਕਿਉਂਕਿ ਇਹਦੇ ਚ ਥੋੜੀ ਕਰਨੀ ਕਰਕੇ ਬਹੁਤਾ ਫਲ ਪ੍ਰਾਪਤ ਹੁੰਦਾ। ਹਾਂਜੀ।
ਔਰ ਜੁਗਨ ਤੇ ਅਤ ਭਲੋ ਪਰ ਉਤਾਰੇ ਸੋਏ।
ਹੋਰ ਯੁਗਾਂ ਤੋਂ ਇਹ ਅਤ ਭਲਾ ਯੁਗ ਹੈ, ਕਿਉਂਕਿ ਇਸ ਯੁਗ ਚ ਜਿਹੜਾ ਨਾਮ ਜਪਦਾ ਥੋੜਾ ਭਜਨ ਵੀ ਜੀਵ ਨੂੰ ਇਸ ਭਵ ਸਾਗਰ ਤੋਂ ਤਾਰ ਦਿੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ